पुन्न सीसा
वाहिगुरु
पुन्न पुन्न सीसा
बार
बार जगदीसा
एकंकार
सतगुरु तेह प्रसाद सच होए वाहे गुरु जी की फतेह है बेगन बिनासन सोए
जिस मह अमृत ज्ञान है
मानक भगत वैराग गुरु ग्रंथ साहिब उदद बंदों करे अनुराग
गुरु ग्रंथ
साहिब उदद बंदों करे अनुराग सतनाम श्री वाहे गुरु साहिब जीओ दोहरा सुनो साकी और सिंह की जिन तुरकन सिर सिर लाए सिदक रखे गुर बचन पर पयो केसन स्वासन निभाए
वाहे गुरु जी का खालसा
वाहे गुरु जी की फतेह
मेहरबान जगत साई पतत पावन भगत वछल कृपा निदान श्री गुरु ग्रंथ साहिब जी महाराज जी दी पवित्र पावन हजूरी च जुड़ बैठे गुरु की साजी और नवाजी हुई सतगुरां दा खास रूप गुरु खालसा साध संगत जीओ तंता दे पात्र हो पिछले पैरां दे सजे हुए दवाना च कतर हो के हाजरियां भर के अपने जीवन दियां घड़ियां गुरु लेखे ला के सफला कर रहे गुरु पंथ दा पवित्र इतिहास गुरु खालसे दा पवित्र इतिहास बहुत ही श्रद्धा नाल भावना नाल सत्कार नाल आप जी सरवण कर रहे हो बाबा तारा सिंह जी वां दा इतिहास आप जी ने पिछे सरवण कीता कि किवें मोमन खां लाहौर तो 2200 घोड़ सवार लैके आया है ते बाबा तारा सिंह जी अपने नाल केवल 22 सिंघां नूं नाल लैके वैरी दा मुकाबला कीता है मोमन खां दे वड्डे वड्डे जरनैल रणभूमि च सिंघां ने मार मुकाए ने वैरी नूं एक बेरी रात दे समय क्योंकि ये जंग होया सी भाज पा दित्ती ते मैदान दे उत्ते एक सिंघां ने कब्जा कर लिया तलवारां नाल वैरी लड़ नहीं सकिया खालसे नाल बाबा तारा सिंह होणा नाल दिन चढ़िया ते बंदूकां दियां गोलियां मार के सारे सिंह शहीद कीते पर बाबा तारा सिंह जी ने शहीदी तो पहला इन्हां दे वड्डे वड्डे जरनैल तकरीबन 2200 सूरमिया विचों अद्धे तो वध सूरमे जिहड़े सी उह दुश्मनां दे नबेड़ दित्ते सन इहो जी बहादरी नाल दलेरी नाल बाबा तारा सिंह जी वां लड़े हन उह कथा पिछले कुछ दिनां तो चल रहे प्रसंगां विच आप समूह माई भाई ने बड़े अदब सत्कार सहित सरवण कीती है हुण होर कुछ सिंघां दा इधर माझे दे इलाके दे सिंघां दा इतिहास है बाबा तारा सिंह जी और नेड़े तेड़े दे बहुत सारे पिंड ने जिन्हां पिंडां दे सिंह आ के बाबा तारा सिंह जी नाल रल के शहीदी पा गए ने नेड़े खालड़ा नगर है चुग नगर है इसे तरह होर माड़ी कंबो की आदक नगर ने उन्हां नगरां तो बाबा तारा सिंह जी कोल आ के फौजां ने सिंघां ने शहीदियां पाईयां वैरी नाल लड़ के खिड़े मत्थे क्योंकि वह सिंह सन जिन्हां ने सिरों परे अपने डेरे लाए हुए से उन्हां सारे शहीदां नूं आपां चेते कीता है ਇਹ ਹਠੀ ਸਿੰਘ ਸਨ ਸਾਰੇ ਗੁਰਮੁਖ ਪਿਆਰੇ, ਜਿਨ੍ਹਾਂ ਸ਼ਹੀਦਾਂ ਨੂੰ ਅਸੀਂ ਰੋਜ਼ ਚੇਤੇ ਕਰਦੇ ਹਾਂ ਅਰਦਾਸ ਵਿੱਚ। ਉਹ ਸ਼ਹੀਦ ਨੇ, ਉਹ ਹਠੀ ਨੇ, ਬਾਬਾ ਤਾਰਾ ਸਿੰਘ ਜੀ ਵਰਗੇ ਯੋਧੇ। ਉਹਨਾਂ ਦਾ ਇਤਿਹਾਸ ਆਪਾਂ ਸਾਰਿਆਂ ਨੂੰ ਕਹਿਣ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ। ਇਹ ਗੁਰੂ ਸਾਹਿਬ ਜੀ ਦਾ ਸ਼ੁਕਰ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੀ ਦਇਆ ਹੈ, ਗੁਰੂ ਸਾਹਿਬ ਦੀ ਕਿਰਪਾ ਹੈ। ਆਓ, ਲਾਹੌਰ ਦੇ ਨੇੜੇ ਦੋ ਨਗਰ ਨੇ, ਇੱਕ ਚਮੰਡਾ ਅਤੇ ਦੂਸਰਾ ਕੈਰੋ ਨੰਗਲ। ਇੱਥੋਂ ਦੇ ਕੁਝ ਸਿੰਘਾਂ ਨੇ ਵੀ ਜਿਵੇਂ ਸ਼ਹੀਦੀਆਂ ਪਾਈਆਂ ਨੇ, ਉਹ ਜੇਕਰ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਇਸ ਪਵਿੱਤਰ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਕਰ ਰਹੇ ਨੇ। ਆਓ, ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਨੂੰ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਨਾਲ ਜੋੜੀਏ। ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਣੋ ਸਾਖੀ ਔਰ ਸਿੰਘ ਕੀ, ਜਿਨ ਤੁਰਕਨ ਸਿਰ ਸਿਰ ਲਾਏ।
ਭਾਈ ਰਤਨ ਸਿੰਘ ਜੀ ਕਹਿੰਦੇ, ਸੁਣੋ ਹੁਣ ਹੋਰ ਕੁਝ ਸਿੰਘਾਂ ਦੀ ਸਾਖੀ, ਜਿਨ੍ਹਾਂ ਸਿੰਘਾਂ ਨੇ ਆਪਣੇ ਸਿਰ ਤੁਰਕਾਂ ਦੇ ਸਿਰ ਤੇ ਲਾਏ ਹਨ, ਯਾਨੀ ਕਿ ਆਪਣੀਆਂ ਸ਼ਹੀਦੀਆਂ ਦਾ ਜਿਹੜਾ ਪਾਪ ਹੈ ਉਹ ਇਹਨਾਂ ਤੁਰਕਾਂ ਦੇ ਮੱਥੇ ਦੇ ਉੱਤੇ ਲਾਇਆ ਹੈ, ਕਿਉਂਕਿ ਇਹਨਾਂ ਮਲੇਛਾਂ ਨੇ ਸਿੰਘ ਸ਼ਹੀਦ ਕੀਤੇ ਨੇ। ਉਹਨਾਂ ਸ਼ਹੀਦਾਂ ਨੂੰ, ਉਹਨਾਂ ਸਿੰਘਾਂ ਨੂੰ ਕਤਲ ਕਰਨ ਦਾ, ਉਹਨਾਂ ਨੂੰ ਸ਼ਹੀਦ ਕਰਨ ਦਾ ਪਾਪ ਤਾਂ ਇਹਨਾਂ ਪਾਪੀਆਂ ਨੂੰ ਲੱਗਣਾ ਹੀ ਸੀ ਨਾ। ਇਸ ਕਰਕੇ ਕਹਿ ਰਹੇ ਨੇ ਵੀ ਤੁਰਕਾਂ ਦੇ ਸਿਰ ਤੇ ਆਪਣੇ ਸਿਰ ਲਾਏ ਹਨ।
ਸਿਦਕ ਰੱਖੇ ਗੁਰ ਬਚਨ ਪਰ ਪਯੋ ਕੇਸਨ ਸਵਾਸਨ ਨਿਭਾਏ।
ਉਹ ਗੁਰੂ ਕੇ ਲਾਲ ਨੇ, ਉਹ ਗੁਰੂ ਕੇ ਸਿੰਘ ਨੇ, ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਆਪਣਾ ਸਿਦਕ ਤੇ ਭਰੋਸਾ ਰੱਖਿਆ ਔਰ ਆਪਣੀ ਸਿੱਖੀ ਨੂੰ ਕੇਸਾਂ ਤੇ ਸਵਾਸਾਂ ਦੇ ਨਾਲ ਨਿਭਾਇਆ। ਇਹ ਖਾਲਸਾ ਜੀ ਅੱਗੇ ਵੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਅਰਦਾਸ ਆਪਾਂ ਅਰਦਾਸ ਵਿੱਚ ਜਿਹੜਾ ਪਹਿਰਾ ਪੜ੍ਹਦੇ ਹਾਂ ਨਾ, ਕਿ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਸਮੂਹ ਸ਼ਹੀਦਾਂ ਮੁਰੀਦਾਂ ਹਠੀਆਂ ਜਪੀਆਂ ਤੇ ਤਪੀਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ
ਵਾਹਿਗੁਰੂ।
ਇਹ ਸਾਰੀ ਉਹ ਕਥਾ ਹੈ, ਉਹਨਾਂ ਸ਼ਹੀਦਾਂ ਦੀ ਕਥਾ ਹੈ। ਕਹਿੰਦੇ ਜਿਵੇਂ ਇਹਨਾਂ ਨੇ ਸਤਿਗੁਰਾਂ ਦੇ ਬਚਨਾਂ ਦਾ ਸਿਦਕ ਕਮਾਉਂਦਿਆਂ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਨਿਭਾਈ ਹੈ, ਕਹਿੰਦੇ ਹੁਣ ਮੈਂ ਉਹਨਾਂ ਸਿੰਘਾਂ ਦਾ ਉਹਨਾਂ ਸਿੰਘਾਂ ਦੀ ਜਿਹੜੀ ਕਥਾ ਹੈ ਉਹ ਤੁਹਾਨੂੰ ਸਰਵਣ ਕਰਾਉਂਦਾ ਹਾਂ।
ਜੋ ਪਈ ਨਾਮ ਥਾਮ ਜਾਤ ਗੋਤ ਬਤਾਉ।
ਮੈਂ ਉਹਨਾਂ ਸਿੰਘਾਂ ਦੇ ਨਾਂ ਔਰ ਉਹਨਾਂ ਦੀਆਂ ਰਹਿਣ ਵਾਲੀਆਂ ਥਾਵਾਂ ਕਿ ਉਹ ਕਿੱਥੋਂ ਕਿੱਥੋਂ ਦੇ ਸੀ, ਫਿਰ ਉਹਨਾਂ ਦੇ ਗੋਤਰ ਆਦਿਕ ਕਿਹੜੇ ਸਨ, ਕਹਿੰਦੇ ਉਹ ਵੀ ਮੈਂ ਆਪ ਜੀ ਨੂੰ ਸਰਵਣ ਕਰਾਉਂਦਾ ਹਾਂ।
ਸਿੱਖੀ ਸਾਂਝੇਤ ਟਹਿਲ ਉਠਾਉ।
ਆਹਾ, ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜੀ ਇਹ ਮੈਂ ਟਹਿਲ ਕਰ ਰਿਹਾ ਨਾ ਪੰਥ ਨੂੰ, ਪੰਥ ਦਾ ਇਤਿਹਾਸ ਸੁਣਾ ਕੇ, ਇਹ ਟਹਿਲ ਕਰਨ ਦਾ ਮਤਲਬ ਇਹ ਹੈ ਵੀ ਮੇਰੀ ਗੁਰੂ ਕਲਗੀਧਰ ਦੀ ਸਿੱਖੀ ਨਾਲ ਸਾਂਝ ਬਣ ਆਵੇ। ਭਾਈ ਰਤਨ ਸਿੰਘ ਕਹਿੰਦੇ ਮੈਂ ਤਾਂ ਇਹ ਸੇਵਾ ਕਰ ਰਿਹਾ, ਇਹ ਪੰਥ ਦਾ ਇਤਿਹਾਸ ਆਪ ਜੀ ਨੂੰ ਸਰਵਣ ਕਰਾ ਰਿਹਾ ਨਾ, ਕਹਿੰਦੇ ਇਹਦੇ ਪਿੱਛੇ ਮੇਰੀ ਜਿਹੜੀ ਭਾਵਨਾ ਹੈ ਉਹ ਇਹ ਹੈ ਕਿ ਤੁਹਾਨੂੰ ਮੈਂ ਇਤਿਹਾਸ ਸੁਣਾਵਾਂ ਅਤੇ ਤੁਸੀਂ ਮੇਰੀ ਅਰਦਾਸ ਕਰੋ ਕਿ ਮੇਰੀ ਸਿੱਖੀ ਵੀ ਕਲਗੀਧਰ ਦੇ ਚਰਨਾਂ ਨਾਲ ਅੰਤਲੇ ਸਾਹਾਂ ਤੱਕ ਨਿਭ ਆਵੇ। ਹਾਂਜੀ,
ਸੁਣੀ ਜਿਸੇ ਬਿਦ ਵੱਡੇ ਅਨਪਾਸ।
ਭਾਈ ਸਾਹਿਬ ਕਹਿੰਦੇ ਮੈਂ ਆਪਣਿਆਂ ਬਜ਼ੁਰਗਾਂ ਕੋਲੋਂ, ਆਪਣਿਆਂ ਵੱਡਿਆਂ ਕੋਲੋਂ ਜਿਸ ਪ੍ਰਕਾਰ ਨਾਲ ਕਥਾ ਸੁਣੀ ਹੈ, ਇਤਿਹਾਸ ਸੁਣਿਆ,
ਕਹੂੰ ਤਿਵੇਂ ਪੰਥ ਰੱਖ ਹੇਤ ਦਾਸ।
ਕਹਿੰਦੇ ਮੈਂ ਤਿਵੇਂ ਤੁਹਾਨੂੰ ਸੁਣਾਉਂਦਾ ਹਾਂ, ਸਰਵਣ ਕਰਾਉਂਦਾ ਹਾਂ ਕਿ ਪੰਥ ਮੈਨੂੰ ਆਪਣਾ ਦਾਸ ਬਣਾ ਲਵੇ। ਕਹਿੰਦੇ ਮੈਂ ਇਹ ਕਥਾ ਸੁਣਾਉਂਦਾ ਆਪ ਸਾਰੀ ਸੰਗਤ ਨੂੰ, ਸਿੰਘਾਂ ਨੂੰ, ਇਸ ਵਾਸਤੇ ਸੁਣਾਉਂਦਾ ਕਿ ਖਾਲਸਾ ਪੰਥ ਮੈਨੂੰ ਆਪਣਾ ਦਾਸ ਬਣਾ ਲਵੇ, मैं पंथ दा दास बन जावा।
ਹੁਤੈ ਰੰਧਾਵੇ ਚ ਮੁੰਡੇ ਬਾਈ ਬਾਸ।
ਇਹ ਜਿਹੜਾ ਲਾਹੌਰ ਨੂੰ ਬਾਈਪਾਸ ਕੱਢਿਆ ਸੀ ਨਾ ਜਿਹਨੇ ਸ਼ੇਰ ਸ਼ਾਹ ਸੂਰੀ ਮਾਰਗ ਬਣਾਇਆ ਸੀ, ਤੋ ਲਾਹੌਰ ਨੂੰ ਜਿਹੜਾ ਬਾਈਪਾਸ ਕੱਢਿਆ ਸੀ ਲਾਹੌਰ ਨੂੰ ਜਾਣ ਵਾਸਤੇ, ਬੰਬੇ ਤੋਂ ਇਹ ਰੋਡ ਇਹਨੇ ਸ਼ੁਰੂ ਕੀਤਾ ਸੀ ਤੇ ਗਜਨੀ ਤੱਕ ਅੱਗੇ ਲੈ ਕੇ ਜਾਣਾ ਸੀ ਸ਼ੇਰ ਸ਼ਾਹ ਸੂਰੀ ਨੇ। ਉਹ ਬਾਈਪਾਸ ਉਹਨੇ ਕੱਢਿਆ ਸੀ ਲਾਹੌਰ ਵਾਲੇ ਪਾਸੇ ਨੂੰ, ਤੇ ਉਸ ਬਾਈਪਾਸ ਦੇ ਉੱਤੇ ਇੱਕ ਪਿੰਡ ਸੀ ਰੰਧਾਵਿਆਂ ਦਾ, ਉਸ ਪਿੰਡ ਦਾ ਨਾਂ ਸੀ ਚਮੁੰਡਾ। ਹਾਂਜੀ,
ਮਦ ਇੱਕ ਕੈਰੋਂ ਨੰਗਲ ਪਾਸ।
ਉਹਦੇ ਨਾਲ ਹੀ ਲਾਹੌਰ ਦੇ ਔਰ ਚਮੁੰਡੇ ਦੇ ਵਿਚਕਾਰ ਇੱਕ ਪਿੰਡ ਸੀ, ਉਸ ਪਿੰਡ ਦਾ ਨਾਮ ਸੀ ਕੈਰੋਂ ਨੰਗਲ।
ਉਨ ਮਦ ਤੇ ਕਛ ਗੁਰ ਪੰਥ ਆਏ।
ਜਿਹੜਾ ਉਹ ਕੈਰੋਂ ਨੰਗਲ ਪਿੰਡ ਹੈ ਤੇ ਜਿਹੜਾ ਚਮੁੰਡਾ ਪਿੰਡ ਹੈ ਜਿੱਥੇ ਰੰਧਾਵੇ ਰਹਿੰਦੇ ਹੈ, ਕਹਿੰਦੇ ਉਹਨਾਂ ਵਿੱਚੋਂ ਕੁਝ ਸਿੱਖ ਜਿਹੜੇ ਉਸ ਪਿੰਡ ਦੇ ਰਹਿਣ ਵਾਲੇ ਸੀ ਉਹ ਖੰਡੇ ਦੀ ਪੌਲ ਛੱਕ ਕੇ ਸਿੰਘ ਸੱਜ ਗਏ, ਗੁਰੂ ਦੇ ਪੰਥ ਵਿੱਚ ਆ ਗਏ, ਕਲਗੀਧਰ ਦੇ ਪੰਥ ਵਿੱਚ ਸ਼ਾਮਲ ਹੋ ਗਏ।
ਖੰਡੇ ਪਾਉਲ ਲਈ ਸ਼ਸਤਰ ਉਠਾਏ।
ਖੰਡੇ ਦੀ ਪੌਲ ਛੱਕ ਕੇ ਉਹ ਸ਼ਸਤਰਧਾਰੀ ਹੋ ਗਏ, ਕਿਉਂਕਿ ਉਹਨਾਂ ਵੇਲਿਆਂ ਵਿੱਚ ਸ਼ਸਤਰਧਾਰੀ ਯੋਧੇ ਜਿਹੜੇ ਜੁਝਾਰੂ ਬਣ ਕੇ ਜੰਗ ਦੇ ਮੈਦਾਨ 'ਚ ਲੜਦੇ ਸਨ ਉਹ ਵੱਖਰੇ, ਜਿਹੜੇ ਘਰਾਂ 'ਚ ਗ੍ਰਿਸ਼ਤੀ ਸੀ ਉਹ ਵੱਖਰੇ ਹੁੰਦੇ ਸੀ। ਇੱਦਾਂ ਆਪਾਂ ਕਹਿ ਸਕਦੇ ਹਾਂ ਵੀ ਦੋ ਹਿੱਸਿਆਂ ਵਿੱਚ ਸੀ ਜਿਹੜੀ ਉਹ ਬਣਾਈ ਹੋਈ ਸੀ ਪੰਥ ਦੀ ਮਰਿਆਦਾ, ਕਿ ਲੜਨ ਵਾਲੇ ਲੜਾਕੂ ਯੋਧੇ ਸ਼ਸਤਰਧਾਰੀ ਜਿਹੜੇ ਸੀ ਉਹ ਥੋੜ੍ਹੇ ਜਿਹੇ ਹੁੰਦੇ ਤਾਂ ਉਹ ਵੀ ਗ੍ਰਿਸ਼ਤੀ ਸਨ, ਪਰ ਉਹ ਮੰਨੇ ਜਾਂਦੇ ਸੀ ਵੀ ਇਹ ਸਿੰਘਾਂ ਵਿੱਚ ਨੇ, ਲੜਾਕੂ ਯੋਧਿਆਂ ਵਿੱਚ ਨੇ, ਇਹ ਯੋਧੇ ਨੇ। ਘਰਾਂ ਵਿੱਚ ਜਿਹੜੇ ਗ੍ਰਿਸ਼ਤੀ ਸਿੰਘ ਸਨ ਉਹਨਾਂ ਨੇ ਜ਼ਿਮੀਂਦਾਰਾ ਕਰਨਾ, ਖੇਤੀਬਾੜੀ ਕਰਨੀ, ਕਿਉਂਕਿ ਦੋਵਾਂ ਦੀ ਪੰਥ ਨੂੰ ਲੋੜ ਸੀ। ਤੋ ਇਸ ਪ੍ਰਕਾਰ ਨਾਲ ਕਹਿੰਦੇ ਇਸ ਪਿੰਡ 'ਚੋਂ ਕੁਝ ਸਿੰਘ ਜਿਹੜੇ ਰੰਧਾਵਿਆਂ ਦੇ ਸਨ ਉਹਨਾਂ ਨੇ ਖੰਡੇ ਦੀ ਪੌਲ ਛੱਕ ਲਈ, ਸਿੰਘ ਸੱਜ ਗਏ ਤੇ ਸ਼ਸਤਰਧਾਰੀ ਹੋ ਗਏ।
ਜਿਮ ਸ਼੍ਰੀ ਸਤਿਗੁਰ ਆਗਿਆ ਦਈ।
ਸ਼ਸਤਰਧਾਰੀ ਹੋ ਕੇ ਇਹਨਾਂ ਨੇ ਜਿਵੇਂ ਗੁਰੂ ਕਲਗੀਧਰ ਦੀ ਆਗਿਆ ਸੀ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਵੇਂ ਹੁਕਮ ਸੀ,
ਵਹੀ ਪਾਂਤ ਤਿੰਨ ਕਰਨੀ ਠਈ।
ਸਤਿਗੁਰਾਂ ਦੀ ਆਗਿਆ ਨੂੰ, ਸਤਿਗੁਰਾਂ ਦੇ ਹੁਕਮ ਨੂੰ ਇਹਨਾਂ ਨੇ ਉਸੇ ਤਰ੍ਹਾਂ ਮੰਨਿਆ ਜਿਵੇਂ ਕਲਗੀਧਰ ਨੇ ਰਹਿਣੀ ਬਹਿਣੀ ਦੱਸੀ ਸੀ ਕਿ ਖਾਲਸਾ ਸੋ ਜੋ ਕਰੈ ਨਿਤ ਜੰਗ, ਖਾਲਸਾ ਸੋ ਜੋ ਚੜ੍ਹੈ ਤੁਰੰਗ, ਖਾਲਸਾ ਸੋ ਜੋ ਸ਼ਤਰੂ ਕੋ ਗੱਲ ਹੈ। ਉਦਾਂ ਉਸ ਮਰਿਆਦਾ ਦੇ ਨਾਲ ਇਹ ਸਿੰਘ ਰਹਿੰਦੇ ਨੇ, ਉਸ ਮਰਿਆਦਾ ਸਹਿਤ ਚੱਲਦੇ ਨੇ।
ਰਲੇ ਪੰਥ ਗੁਰ ਕਰੇ ਦੰਗਾਈ।
ਸਤਿਗੁਰਾਂ ਦੇ ਪੰਥ ਵਿੱਚ ਜਿਹੜੇ ਜੁਝਾਰੂ ਸਿੰਘ ਨੇ ਉਹਨਾਂ ਜੁਝਾਰੂ ਸਿੰਘਾਂ ਦੇ ਵਿੱਚ ਪਿੰਡ ਦੇ ਸਿੰਘ ਜਿਹੜੇ ਨੇ ਉਹ ਵੀ ਰਲ ਗਏ, ਔਰ ਜੰਗ ਦੇ ਮੈਦਾਨ 'ਚ ਜਿੱਥੇ ਜਿੱਥੇ ਜੰਗ ਯੁੱਧ ਹੁੰਦਾ ਉੱਥੇ ਮੂਹਰੇ ਹੋ ਕੇ ਜੰਗ ਲੜਦੇ ਹਨ।
ਲਾਹੌਰੇ ਦਿੱਲੀ ਰਾਹ ਲੁੱਟ ਖਾਈ।
ਕਿਉਂਕਿ ਲਾਹੌਰ ਤੇ ਦਿੱਲੀ ਦਾ ਇਹ ਰਸਤਾ ਸੀ, ਇਸ ਰਸਤੇ ਦੇ ਉੱਤੋਂ ਜਿਹੜੇ ਲੰਘਦੇ ਸੀ ਆ ਨਵਾਬ ਹਾਕਮ ਉਹਨਾਂ ਨੂੰ ਜਾ ਕੇ ਸਿੰਘ ਸੋਧਦੇ, ਉਹਨਾਂ ਕੋਲੋਂ ਜਾ ਕੇ ਰਸਤਾ ਬਸਤਾ ਲੁੱਟ ਕੇ ਲਿਆਉਂਦੇ ਮਾਇਆ ਦੇ ਖਜ਼ਾਨੇ, ਕਿਉਂਕਿ ਅਬਦਾਲੀ ਵਰਗੇ ਇਸੇ ਰਸਤੇ ਤੋਂ ਲੰਘਦੇ, ਨਾਦਰ ਵੀ ਇੱਥੋਂ ਹੀ ਲੰਘਦਾ ਸੀ, ਅਤੇ ਉਸੇ ਰਸਤੇ ਦੇ ਉੱਤੇ ਇਹਨਾਂ ਸਿੰਘਾਂ ਨੇ ਜਾ ਕੇ ਉਹਨਾਂ ਦੀ ਨੱਕਦਮ ਕਰਨਾ, ਵੱਡੇ ਵੱਡੇ ਹਾਕਮਾਂ ਨੂੰ ਜਿਹੜੇ ਪਿੰਡਾਂ 'ਚ ਲੋਕਾਂ ਨੂੰ ਲੁੱਟ ਕੇ ਲਿਆਉਂਦੇ ਸੀ, ਸਿੰਘ ਉਹਨਾਂ ਨੂੰ ਜਾ ਕੇ ਲੁੱਟ ਲੈਂਦੇ ਸਨ।
ਜੋ ਚੱਕ ਸੋਤ ਖਾਲਸੇ ਤੋਰ।
ਜਿਹੜਾ ਖਾਲਸੇ ਦਾ ਤਰੀਕਾ ਸੀ ਨਾ, ਖਾਲਸੇ ਦਾ ਤੌਰ ਤਰੀਕਾ ਸੀ, ਉਹੀ ਤੌਰ ਤਰੀਕਾ ਇਹਨਾਂ ਚਮੁੰਡੇ ਦੇ ਰਹਿਣ ਵਾਲੇ ਅਤੇ ਕੈਰੋ ਨੰਗਲ ਦੇ ਰਹਿਣ ਵਾਲੇ ਰੰਧਾਵੇ ਸਿੰਘਾਂ ਨੇ ਉਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਦੀ ਮਰਿਆਦਾ ਦੇ ਅਨੁਸਾਰ ਸ਼ਸਤਰਧਾਰੀ ਹੋ ਕੇ ਖਾਲਸੇ ਦੀਆਂ ਰੋਹ ਰੀਤੀਆਂ ਦੀ ਪਾਲਣਾ ਕਰਦੇ, ਜਾਂ ਇੱਦਾਂ ਕਹਿ ਲਈਏ ਜਿਵੇਂ ਬਾਬੇ ਤਾਰਾ ਸਿੰਘ ਬਾਣ ਦਾ ਸੁਭਾਅ ਸੀ ਨਾ ਜੰਗ ਦੇ ਮੈਦਾਨ 'ਚ ਲੜਨ ਭਿੜਨ ਦਾ, ਜਾਂ ਹੋਰ ਸਿੰਘਾਂ ਦਾ, ਉਦਾਂ ਦਾ ਤੌਰ ਤਰੀਕਾ ਇਹਨਾਂ ਨੇ ਧਾਰਨ ਕੀਤਾ।
ਇਨ ਪੀਤੀ ਮੇ ਮਚਾਇਓ ਰੋਰ।
ਇਹਨਾਂ ਨੇ ਵੀ ਉਸੇ ਤਰ੍ਹਾਂ ਰੌਰ ਮਚਾਇਆ, ਭਾਵ ਉਸੇ ਤਰ੍ਹਾਂ ਹੀ ਰਣ ਭੂਮੀ ਵਿੱਚ ਲੜਨਾ, ਆਉਂਦੇ ਜਾਂਦੇ ਹਾਕਮਾਂ ਨੂੰ ਲੜ ਕੇ ਉਹਨਾਂ ਨੂੰ ਛੇੜਨਾ।
ਸੋ ਖਬਰ ਯੇ ਤੁਰਕਨ ਪਾਈ।
ਹੁਣ ਤੁਰਕਾਂ ਨੂੰ ਬੜੀ ਇਸ ਗੱਲ ਦੀ ਚਿੱਪ ਚੜ੍ਹਦੀ ਵੀ ਰਸਤੇ 'ਚ ਸਾਨੂੰ ਤੰਗ ਕਰਦੇ ਨੇ, ਜਦੋਂ ਲਾਹੌਰ ਦਰਬਾਰ ਦੇ ਵਿੱਚ ਵੀ ਇਹ ਗੱਲ ਪਹੁੰਚੀ, ਖਬਰ ਮਿਲੀ ਤੁਰਕਾਂ ਨੂੰ,
ਆਏ ਮਾਰਨ ਉਨ ਕਰ ਧਾਈ।
ਉਹ ਹੁਣ ਸਿੰਘਾਂ ਨੂੰ ਮਾਰਨ ਵਾਸਤੇ ਧਾਵਾ ਕਰਕੇ ਆਏ ਵੀ ਕੈਰੋ ਨੰਗਲ ਤੇ ਆਹ ਜਿਹੜਾ ਚਮੁੰਡਾ ਨਗਰ ਹੈ ਇੱਥੇ ਇਸ ਪਿੰਡ 'ਚ ਹੀ ਰਹਿੰਦੇ ਨੇ ਉਹ ਸਿੰਘ, ਇੱਥੋਂ ਦੇ ਹੀ ਨੇ, ਇਹਨਾਂ 'ਤੇ ਧਾਵਾ ਕਰਕੇ ਇਹਨਾਂ ਨੂੰ ਮਾਰੀਏ ਅਤੇ ਤਾਂ ਜੋ ਰੋਜ਼ ਰੋਜ਼ ਦੀ ਜਿਹੜੀ ਇਹ ਕਲਾ ਇਹ ਮੁੱਕ ਜਾਵੇ।
ਦੋਹਰਾ ਸਿੰਘਨ ਪੈ ਗੜ ਨੈ ਹੋ ਤੋ ਜਿੱਤ ਕੀ ਓਟ ਲੜਾਏ।
ਹੁਣ ਸਿੰਘਾਂ ਕੋਲ ਕਿਹੜਾ ਕੋਈ ਕਿਲੇ ਸਨ ਗੁਰੂ ਖਾਲਸਾ ਜੀ? ਮੈਦਾਨ ਦੇ ਵਿੱਚ ਰਣ ਭੂਮੀ 'ਚ ਲੜਦੇ ਸੀ, ਸਿੰਘਾਂ ਕੋਲ ਕੋਈ ਕਿਲਾ ਨਹੀਂ ਸੀ ਵੀ ਹੁਣ ਦੁਸ਼ਮਣ ਆਇਆ ਤੇ ਲੁਕ ਜਾਈਏ, ਕਿਲੇ ਵਿੱਚ ਆਕੀ ਹੋ ਕੇ ਵੈਰੀ ਦਾ ਮੁਕਾਬਲਾ ਕਰੀਏ, ਇਹੋ ਜਿਹਾ ਕੋਈ ਕਿਲਾ ਤੇ ਕੋਟ ਸਿੰਘਾਂ ਕੋਲ ਨਹੀਂ ਸੀ।
ਉੱਠ ਨੱਠ ਰੋਈ ਮਦ ਛਿਪੈ ਕੇ ਖੂਹਨ ਖੱਡਨ ਮਾਹੀ।
ਸਿੰਘ ਕੀ ਕਰਦੇ ਸੀ ਜਦੋਂ ਤੁਰਕਾਂ ਦੀ ਬਹੁਤੀ ਗਿਣਤੀ ਆਉਂਦੀ ਸੀ ਤੇ ਪਿੰਡਾਂ ਚੋਂ ਨਿਕਲ ਕੇ ਫਿਰ ਸਿੰਘ ਕਿਸੇ ਖੂਹ ਦੇ ਵਿੱਚ ਜਾ ਕੇ ਲੁਕ ਜਾਣਾ ਜਾਂ ਜੰਗਲ ਦੇ ਵਿੱਚ ਕਿਸੇ ਰੋਈ ਦੇ ਵਿੱਚ ਕਿਸੇ ਖੱਡ ਦੇ ਵਿੱਚ ਜਾਂ ਕੋਈ ਜੰਗਲ ਦਾ ਕੋਈ ਉਜਾੜ ਹੋਣਾ ਉੱਥੇ ਜਾ ਕੇ ਲੁਕ ਛਿਪ ਕੇ ਇਹ ਜਿਹੜੇ ਜੁਝਾਰੂ ਸਿੰਘ ਸਨ ਆਪਣਾ ਸਮਾਂ ਪਾਸ ਕਰਦੇ ਸੀ। ਹਾਂਜੀ,
ਜੋ ਪਈ ਸੁਣੀ ਸਿੰਘਨ ਜਬ ਤੁਰਕਨ ਆਵਾਈ।
ਜਦੋਂ ਸਿੰਘਾਂ ਨੇ ਸੁਣਿਆ ਕਿ ਤੁਰਕ ਆ ਰਹੇ ਨੇ ਸਾਡੇ ਤੇ ਚੜ੍ਹ ਕੇ, ਉਹ ਹੁਣ ਸਾਨੂੰ ਮਾਰਨਾ ਚਾਹੁੰਦੇ ਨੇ,
ਛੱਡ ਕਰ ਘਰ ਗਏ ਬਣੇ ਲੁਕਾਈ।
ਉਹ ਸਿੰਘਾਂ ਨੇ ਉਸੇ ਵੇਲੇ ਘਰੋਂ ਨਿਕਲ ਗਏ ਆਪਣੇ ਪਿੰਡ ਚੋਂ ਵੀ ਇੱਥੇ ਆਉਣਗੇ ਨਾਲੇ ਘਰ ਦਾ ਨੁਕਸਾਨ ਕਰਨਗੇ ਬੱਚਿਆਂ ਦਾ ਨੁਕਸਾਨ ਕਰਨਗੇ ਕਿ ਅਸੀਂ ਇੱਥੋਂ ਨਿਕਲ ਜਾਈਏ ਕਿ ਪਿੰਡ ਦਾ ਵੀ ਨੁਕਸਾਨ ਨਾ ਹੋਵੇ।
ਹੋਤੇ ਉਹਨੇ ਕੇ ਟੱਬਰ ਜੋ
ਜਿਹੜੇ ਉਹਨਾਂ ਸਿੰਘਾਂ ਦੇ ਅੱਗੋਂ ਟੱਬਰ ਸੀ ਉਹਨਾਂ ਦੇ ਪਰਿਵਾਰ ਸਨ,
ਰਲ ਮਿਲ ਲੋਕਨ ਬਚ ਰਹੇ ਤੇ
ਉਹਨਾਂ ਨੇ ਵੀ ਘਰ ਖਾਲੀ ਕਰ ਦਿੱਤੇ ਤੇ ਪਿੰਡ 'ਚ ਜਿਹੜੇ ਹੋਰ ਲੋਕ ਰਹਿੰਦੇ ਸੀ ਆਮ ਲੋਕ ਉਹਨਾਂ ਦੇ ਘਰਾਂ ਵਿੱਚ ਰਲ ਮਿਲ ਕੇ ਛਿਪ ਕੇ ਉਹਨਾਂ ਨੇ ਆਪਣੀ ਜਾਨ ਬਚਾਈ। ਸਿੰਘ ਤਾਂ ਜਿਹੜੇ ਸੀ ਉਹ ਤਾਂ ਜੰਗਲਾਂ ਨੂੰ ਨਿਕਲ ਗਏ, ਹਰਨ ਭਰਨ ਹੋ ਗਏ। ਜਿਹੜੇ ਉਹਨਾਂ ਦੇ ਟੱਬਰ ਸੀ ਪਰਿਵਾਰ ਦੇ ਜੀ ਸੀ ਉਹਨਾਂ ਨੂੰ ਤੰਗ ਕਰਨਾ ਸੀ ਹੁਣ ਤੁਰਕਾਂ ਨੇ, ਉਹਨਾਂ ਨੇ ਪਰਿਵਾਰ ਦੇ ਜੀਆਂ ਨੇ ਲੋਕਾਂ ਦੇ ਘਰਾਂ ਵਿੱਚ ਰਹਿ ਕੇ ਲੁੱਕ ਛਿਪ ਕੇ ਉਹਨਾਂ ਵਿੱਚ ਰਲ ਮਿਲ ਕੇ ਭੇਸ ਵਟਾ ਕੇ ਉਹਨਾਂ ਵਿੱਚ ਰਹਿ ਕੇ ਆਪਣਾ ਟਾਈਮ ਪਾਸ ਕੀਤਾ।
ਦਿਨੇ ਸਿੰਘ ਹੁਤ ਥੇ ਤੈ ਨਾਏ।
ਇਦਾਂ ਸਿੰਘ ਦਿਨ ਦੇ ਵੇਲੇ ਉੱਥੇ ਨਹੀਂ ਸਨ,
ਰਾਤ ਪਰੀ ਆਵਤ ਕਰ ਮਾਏ।
ਤੁਰਕ ਆਏ ਉਹਨਾਂ ਨੇ ਵੇਖਿਆ ਵੀ ਇੱਥੇ ਤਾਂ ਸਿੰਘ ਘਰ ਖਾਲੀ ਕਰ ਗਏ ਨੇ, ਉਹ ਵਾਪਸ ਪਰਤ ਗਏ। ਦਿਨ ਦੇ ਵੇਲੇ ਸਿੰਘ ਘਰ ਨਹੀਂ ਸਨ ਆਉਂਦੇ, ਪਰਿਵਾਰ ਰਹਿੰਦੇ ਸੀ ਪਿੰਡਾਂ 'ਚ। ਰਾਤ ਬਰਾਤੇ ਸਿੰਘਾਂ ਨੇ ਜਦੋਂ ਕਿਤੇ ਦਾ ਲੱਗਣਾ ਤੇ ਰਾਤ ਨੂੰ ਘਰ ਆ ਕੇ ਪਰਿਵਾਰ ਦੇ ਜੀਆਂ ਨੂੰ ਮਿਲ ਜਾਣਾ, ਲੰਗਰ ਪ੍ਰਸ਼ਾਦਾ ਵੀ ਰਾਤ ਬਰਾਤੇ ਆ ਕੇ ਛਕ ਜਾਣਾ। ਦਿਨੇ ਤਾਂ ਜੰਗਲਾਂ 'ਚ ਕਿੱਥੇ ਪ੍ਰਸ਼ਾਦਾ ਲੱਭਦਾ ਸੀ, ਜਲ ਤੱਕ ਨਹੀਂ ਸੀ ਮਿਲਦਾ। ਤੋ ਰਾਤ ਨੂੰ ਸਿੰਘਾਂ ਨੇ ਘਰਾਂ ਵਿੱਚ ਆ ਕੇ ਗੇੜਾ ਮਾਰਨਾ।
ਇਸੀ ਵਾਰ ਤੋਂ ਇਮ ਬਚ ਰਹੇ,
ਕਹਿੰਦੇ ਇਸ ਵਾਰ ਤਾਂ ਇੱਦਾਂ ਸਿੰਘ ਬਚ ਗਏ ਕਿਉਂਕਿ ਸਿੰਘ ਘਰ ਨਹੀਂ ਸੀ ਦਿਨੇ, ਉਹ ਜੰਗਲ ਵਿੱਚ ਸੀ ਤੇ ਜਿਹੜੇ ਤੁਰਕ ਆਏ ਸੀ ਸਿੰਘਾਂ ਨੂੰ ਮਾਰਨ ਵਾਸਤੇ ਚਮੰਡੇ ਤੇ ਕੈਰੋ ਨੰਗਲ, ਉਹ ਤੁਰਕ ਜਿਹੜੇ ਸਨ ਉਹ ਖਾਲੀ ਹੱਥ ਪਰਤ ਗਏ।
ਹੱਥ ਨਾ ਆਏ ਵੈ ਖਾਲੀ ਗਏ,
ਸਿੰਘ ਉਹਨਾਂ ਦੇ ਹੱਥ ਨਹੀਂ ਆਏ ਤੇ ਉਹਨਾਂ ਨੂੰ ਖਾਲੀ ਪਰਤਣਾ ਪਿਆ।
ਜਬ ਖਾਲੀ ਤੁਰਕ ਇਮ ਗਏ,
ਜਦੋਂ ਇਸ ਤਰ੍ਹਾਂ ਖਾਲੀ ਹੱਥ ਤੁਰਕਾਂ ਨੂੰ ਪਰਤਣਾ ਪਿਆ ਉਹ ਖਾਲੀ ਹੱਥ ਮੁੜ ਗਏ।
ਆਈ ਨਮੋਸ਼ੀ ਤਾਏ,
ਉਹਨਾਂ ਤੁਰਕਾਂ ਨੂੰ ਨਮੋਸ਼ੀ ਆਈ ਵੀ ਇਹ ਤਾਂ ਬੜਾ ਮਾੜਾ ਹੋਇਆ ਵੀ ਅਸੀਂ ਤਿਆਰੀ ਕਰਕੇ ਗਏ ਵੀ ਤੇ ਅੱਗੋਂ ਸਾਨੂੰ ਬੰਦੇ ਹੀ ਨਹੀਂ ਮਿਲੇ ਜਿਨ੍ਹਾਂ ਨੂੰ ਫੜਨਾ ਸੀ, ਉਹ ਸਾਡੇ ਕਾਬੂ ਹੀ ਨਹੀਂ ਆਉ, ਉਹਨਾਂ ਨਾਲ ਤਾਂ ਕੀ ਉਹਨਾਂ ਦਾ ਕੋਈ ਟੱਬਰ ਦਾ ਮੈਂਬਰ ਵੀ ਸਾਨੂੰ ਨਹੀਂ ਮਿਲਿਆ।
ਚਿੱਤੇ ਜਿਮ ਝੂਰਤ ਫਿਰੈ ਮਾਰਨ ਸਿੰਘ ਫਿਰਾਏ।
ਔਰ ਜਿਵੇਂ ਕੋਈ ਚੀਤਾ ਹੁੰਦਾ ਨਾ ਤੇ ਉਹ ਸ਼ਿਕਾਰ ਕਰਨ ਵੇਲੇ ਹਮਲਾ ਕਰੇ ਤੇ ਉਹਨੂੰ ਸ਼ਿਕਾਰ ਨਾ ਮਿਲੇ ਖਾਲੀ ਪਰਤਣਾ ਪਏ ਤੇ ਉਹ ਝੂਰਦਾ, ਕਹਿੰਦੇ ਏਦਾਂ ਇਹ ਤੁਰਕ ਝੂਰਦੇ ਫਿਰਦੇ ਨੇ ਕਿ ਅਸੀਂ ਮਿਹਨਤ ਕਰਕੇ ਗਏ ਹੱਲਾ ਕਰਕੇ ਗਏ ਪਰ ਉਹ ਸਾਡੇ ਕਾਬੂ ਨਹੀਂ ਆਏ।
ਜੋ ਪਈ ਤੁਰਕ ਸਿੰਘਨ ਫਿਰ ਚਾਹੇ ਮਾਰਨ।
ਹੁਣ ਤੁਰਕਾਂ ਦੇ ਮਨ ਵਿੱਚ ਉਹਨਾਂ ਨੇ ਮਿੱਥ ਲਈ ਹੈ ਵੀ ਇਹਨਾਂ ਸਿੰਘਾਂ ਨੂੰ ਛੱਡਣਾ ਨਹੀਂ ਹੈ, ਦਾ ਤੱਕਣ ਲੱਗੇ ਵੀ ਚਲੋ ਜੇ ਘਰ ਨਹੀਂ ਮਿਲੇ ਕਦੇ ਤਾਂ ਸਾਡੀ ਦਾੜ੍ਹ ਥੱਲੇ ਆਉਣਗੇ। ਤੋ ਇਸ ਤਰ੍ਹਾਂ ਸਿੰਘਾਂ ਨੂੰ ਮਾਰਨ ਵਾਸਤੇ ਨਾ ਤੁਰਕਾਂ ਨੇ ਠਾਣ ਲਈ ਕਿ ਕੈਰੋਂ ਨੰਗਲ ਤੇ ਚਮੰਡੇ ਦੇ ਜਿਹੜੇ ਸਿੰਘ ਨੇ ਰੰਧਾਵਿਆਂ ਦੇ ਸਿੰਘ ਸਜੇ ਨੇ ਕਲਗੀਧਰ ਦੀ ਪੌਲ ਛੱਕ ਕੇ ਇਹ ਜਿਉਂਦੇ ਨਹੀਂ ਛੱਡਣੇ, ਇਹ ਮਾਰਨੇ ਹੀ ਮਾਰਨੇ ਨੇ, ਏਦਾਂ ਇਹਨਾਂ ਨੇ ਮਿੱਥ ਲਈ।
ਸਿੰਘ ਪਿਚਾਏ ਵਕਤ ਗੁਜ਼ਾਰਨ,
ਸਿੰਘਾਂ ਨੇ ਵੀ ਵੇਖਿਆ ਵੀ ਚਲੋ ਕਿਸੇ ਤਰੀਕੇ ਸਮਾਂ ਨਿਕਲ ਜੇ, ਕਦੇ ਸਾਡਾ ਵੀ ਸਮਾਂ ਆਵੇਗਾ, ਸਦਾ ਇੱਕੋ ਜਿਹਾ ਤਾਂ ਨਹੀਂ ਨਾ ਰਹਿੰਦਾ ਸਮਾਂ, ਅੱਜ ਇਹਨਾਂ ਦਾ ਕਦੇ ਸਾਡਾ ਵੀ ਆਵੇਗਾ। ਇਸ ਕਰਕੇ ਸਿੰਘ ਵੀ ਕਿਸੇ ਕੋ ਕਹਿੰਦੇ ਚਲੋ ਜਿਹੜਾ ਟਾਈਮ ਲੰਘ ਜੇ, ਸਮਾਂ ਲੰਘ ਜੇ ਉਹ ਚੰਗਾ, ਕਿਉਂਕਿ ਸਮਾਂ ਬਦਲਦਿਆਂ ਦੇਰੀ ਨਹੀਂ ਲੱਗਦੀ।
ਕਹੇ ਸਿੰਘ ਕਬ ਹਮ ਬਖਤ ਆਵੋਗੋ,
ਸਿੰਘ ਆਪਸ ਚ ਗੱਲਾਂ ਕਰਦੇ ਕਹਿੰਦੇ ਭਾਈ ਕਦੇ ਆਪਣਾ ਵੀ ਵੇਲਾ ਆਵੇਗਾ। ਸਿੰਘੋ ਵੇਖੋ ਨਿਸ਼ਚੇ ਉਹਨਾਂ ਦੇ ਕਿੰਨੇ ਬੁਲੰਦ ਤੇ ਸੁਰਤ ਕਿੰਨੀ ਚੜ੍ਹਦੀ ਕਲਾ ਚ ਸੀ। ਇਹ ਉਹ ਵੇਲਾ ਜਦੋਂ ਉਹਨਾਂ ਦੇ ਸਿਰਾਂ ਦੇ ਮੁੱਲ ਪਏ ਹੋਏ ਸੀ, ਰਹਿਣ ਵਾਸਤੇ ਕਿਤੇ ਘਰ ਵਿੱਚ ਰਹਿਣ ਵਾਸਤੇ ਥਾਂ ਨਹੀਂ ਸੀ ਉਹਨਾਂ ਕੋਲ, ਪਰ ਉਹਨਾਂ ਸਿੰਘਾਂ ਦੀ ਸੁਰਤ ਕਿੰਨੀ ਚੜ੍ਹਦੀ ਕਲਾ ਵਿੱਚ ਹੈ। ਗੱਲਾਂ ਕਰਦੇ ਨੇ ਆਪਸ ਵਿੱਚ ਕਹਿੰਦੇ ਸਿੰਘੋ ਕਦੇ ਆਪਣਾ ਵੀ ਵੇਲਾ ਆਵੇਗਾ, ਕਦੇ ਆਪਣਾ ਵੀ ਵਕਤ ਆਵੇਗਾ।
ਹਮ ਤੈ ਲੁਕ ਤੁਰਕ ਜਿੰਦ ਬਚਾਓ,
ਕਹਿੰਦੇ ਅੱਜ ਅਸੀਂ ਇਹਨਾਂ ਕੋਲੋਂ ਲੁਕ ਕੇ ਜਾਨ ਬਚਾਉਂਦੇ ਹਾਂ, ਕਦੇ ਸਿੰਘ ਆਪਣਾ ਵੀ ਵੇਲਾ ਆਵੇਗਾ ਜਦੋਂ ਇਹ ਤੁਰਕ ਲੁਕ ਕੇ ਸਾਡੇ ਕੋਲੋਂ ਜਾਨ ਬਚਾਉਣਗੇ ਆਪਣੀ, ਇਹਨਾਂ ਨੂੰ ਲੁਕ ਛਿਪ ਕੇ ਆਪਣੀ ਜਾਨ ਬਚਾਉਣੀ ਪਵੇਗੀ।
ਹੰਨੇ ਹੰਨੇ ਓਏ ਬਹੇ ਪਾਤਸ਼ਾਹ,
ਕਲਗੀਧਰ ਜੀ ਨੇ ਬਚਨ ਕੀਤਾ ਮੈਂ ਆਪਣੇ ਖਾਲਸੇ ਨੂੰ ਹੰਨੇ ਹੰਨੇ ਦੀ ਪਾਤਸ਼ਾਹੀ ਦਿੱਤੀ ਹੈ ਤੇ ਸਤਿਗੁਰੂ ਜੀ ਦੇ ਉਹ ਬਚਨ ਪੂਰੇ ਹੋਣੇ ਨੇ, ਸਾਨੂੰ ਹੰਨੇ ਹੰਨੇ ਦੀ ਪਾਤਸ਼ਾਹੀ ਮਿਲਣੀ ਹੈ। ਇਹ ਭਲਾ ਹੰਨੇ ਹੰਨੇ ਦੀ ਪਾਤਸ਼ਾਹੀ ਕੀ ਹੁੰਦੀ ਹੈ? ਹੰਨਾ ਕਹਿੰਦੇ ਨੇ ਘੋੜੇ ਦੀ ਕਾਠੀ ਨੂੰ, ਘੋੜਿਆਂ 'ਤੇ ਰਹਿੰਦੇ ਸੀ ਨਾ ਸਿੰਘ, ਘੋੜੇ ਦੀ ਕਾਠੀ ਨੂੰ ਹੰਨਾ ਕਹਿੰਦੇ ਆ। ਵੀ ਘੋੜੇ ਦੀ ਕਾਠੀ 'ਤੇ ਸ਼ਸਤਰਧਾਰੀ ਬੈਠਾ ਸਿੰਘ ਕਿਸੇ ਖਿੱਤੇ 'ਚ ਆਪਣਾ ਘੋੜਾ ਖੜਾ ਕਰਦੇ ਉੱਥੇ ਹੀ ਉਹਦਾ ਰਾਜ ਹੋਵੇ, ਉਹਨੂੰ ਕਹਿੰਦੇ ਨੇ ਹੰਨੇ ਹੰਨੇ ਦੀ ਪਾਤਸ਼ਾਹੀ। ਕਿਸੇ ਥਾਂ 'ਤੇ ਉਹ ਆਪਣਾ ਘੋੜਾ ਖੜਾ ਕਰ ਲਵੇ ਅਤੇ ਆਖੇ ਇੱਥੇ ਖਾਲਸੇ ਦਾ ਰਾਜ ਹੈ, ਅਤੇ ਉੱਥੋਂ ਦੇ ਲੋਕਾਂ ਨੂੰ ਇਹ ਮੰਨਣਾ ਪਵੇ ਕਿ ਹਾਂ ਖਾਲਸੇ ਦਾ ਰਾਜ ਹੈ, ਇਹਨੂੰ ਹੰਨੇ ਹੰਨੇ ਦੀ ਪਾਤਸ਼ਾਹੀ ਕਹਿੰਦੇ। ਅਤੇ ਇਹ ਵੇਲਾ ਵੀ ਆਇਆ ਸੀ ਸਿੰਘਾਂ 'ਤੇ। ਉਹ ਦਰਾਏ ਖੈਬਰ ਤੱਕ ਦੇ ਰਸਤਿਆਂ ਦੇ ਉੱਤੇ ਖਾਲਸੇ ਦੀ ਪਾਤਸ਼ਾਹੀ ਰਹੀ ਹੈ, ਅਫਗਾਨਿਸਤਾਨ ਵਰਗੇ ਮੁਲਕਾਂ 'ਤੇ ਉੱਥੇ ਖਾਲਸੇ ਦੇ ਨਿਸ਼ਾਨ ਝੂਲਦੇ ਰਹੇ ਹੈ। ਸਿੰਘ ਕਹਿੰਦੇ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਮੈਂ ਆਪਣੇ ਖਾਲਸੇ ਨੂੰ ਆਪਣਿਆਂ ਸਿੰਘਾਂ ਨੂੰ ਹੰਨੇ ਹੰਨੇ ਦੀ ਪਾਤਸ਼ਾਹੀ ਦੇਣੀ ਹੈ।
ਲੈ ਆਪੇ ਆਪਣੋ ਮੁਲਕ ਉਗਰਾਏ,
ਕਹਿੰਦੇ ਉਹ ਸਮਾਂ ਆਵੇਗਾ ਜਦੋਂ ਆਪਣਾ ਆਪਣਾ ਮੁਲਕ ਉਗਰਾਵਾਂਗੇ, ਆਪਾਂ ਆਪੋ ਆਪਣਾ ਮੁਲਕ, ਆਪੋ ਆਪਣਾ ਥਾਂ, ਆਪੋ ਆਪਣਾ ਦੇਸ਼ ਉਹ ਉਗਰਾਹਾਂਗੇ, ਯਾਨੀ ਕਿ ਲੋਕਾਂ ਕੋਲੋਂ ਅਸੀਂ ਮਾਮਲਾ ਲਿਆ ਕਰਾਂਗੇ, ਲੋਕਾਂ ਕੋਲੋਂ ਅਸੀਂ ਮਾਮਲਾ ਲੈ ਕੇ, ਕਿਉਂਕਿ ਸਰਕਾਰ ਸਾਡੀ ਹੋਵੇਗੀ।
ਹਮ ਗੁਰ ਬਚਨ ਝੂਠ ਤੋਂ ਨਾਈ,
ਸਿੰਘ ਕਹਿੰਦੇ ਸਾਡੇ ਸਤਿਗੁਰਾਂ ਦੇ ਬਚਨ ਕਹੇ ਝੂਠ ਥੋੜੀ ਨੇ, ਯਾਨੀ ਕਿ ਉਹਨਾਂ ਨੇ ਕਿਹਾ ਨਾ ਕਿ ਮੇਰੇ ਖਾਲਸੇ ਦੀ ਹੰਨੇ ਹੰਨੇ ਦੀ ਪਾਤਸ਼ਾਹੀ ਹੋਵੇਗੀ, ਤਾਂ ਦਸਵੇਂ ਪਾਤਸ਼ਾਹ ਦੇ ਬਚਨ ਜ਼ਰੂਰ ਸੱਚ ਹੋਣਗੇ ਖਾਲਸਾ ਜੀ, ਸਤਿਗੁਰਾਂ ਦੇ ਕਹੇ ਬਚਨ, ਗੁਰਦੇਵ ਦੇ ਕਹੇ ਵਾਕ ਉਹ ਕਦੇ ਝੂਠੇ ਨਹੀਂ ਹੋ ਸਕਦੇ। ਹਾਂਜੀ,
ਹਮ ਸਹੀ ਜਾਏ ਦੁੱਖ ਕਟੈ ਤਾਈ,
ਕਹਿੰਦੇ ਤਾਂ ਹੀ ਤਾਂ ਅਸੀਂ ਇਹ ਦੁੱਖ ਦਾ ਸਮਾਂ ਕੱਟੀ ਜਾਂਦੇ, ਤਾਂ ਹੀ ਤਾਂ ਇਹ ਬਰਦਾਸ਼ਤ ਕਰੀ ਜਾਂਦੇ ਹਾਂ ਵੀ ਕਦੇ ਵੇਲਾ ਆਵੇਗਾ ਸਾਡਾ ਵੀ, ਕਦੇ ਖਾਲਸੇ ਦਾ ਵੀ ਰਾਜ ਹੋਵੇਗਾ।
ਦੋਹਰਾ ਹੁਤੋ ਵਤਨ ਮਦ ਸਾਕ ਮਿਤ, ਸਿੰਘ ਬਸੇ ਨਿਜ ਦੇਸ਼,
ਕਹਿੰਦੇ ਹੁਣ ਜਿੱਥੇ ਕੋਈ ਰਿਸ਼ਤੇਦਾਰ ਸੰਬੰਧੀ ਸਨ ਦੇਸ਼ ਵਿੱਚ, ਸਿੰਘਾਂ ਨੇ ਹੁਣ ਉਹਨਾਂ ਦੇ ਘਰਾਂ ਵਿੱਚ ਵੀ ਜਾ ਕੇ ਕਦੇ ਲੁੱਕ ਛਿਪ ਕੇ ਟਾਈਮ ਪਾਸ ਕਰਨਾ ਸੰਬੰਧੀਆਂ ਦੇ ਘਰਾਂ 'ਚ, ਘਰ ਕਿੱਥੇ ਰਹਿਣਾ ਮਿਲਦਾ, ਆਪਣੇ ਘਰਾਂ 'ਚ ਰਹਿਣਾ ਨਹੀਂ ਸੀ ਮਿਲਦਾ, ਹੁਣ ਰਾਤ ਬਰਾਤ 'ਤੇ ਪਹਿਲਾਂ ਆ ਜਾਇਆ ਕਰਦੇ ਸੀ, ਹੁਣ ਉਹ ਵੀ ਡਰ ਹੈ, ਕਦੇ ਆ ਵੀ ਜਾਂਦੇ ਹੈ। ਤੂੰ ਆਪਣਿਆਂ ਸੰਬੰਧੀਆਂ ਅਤੇ ਸਾਕਾਂ ਦੇ ਘਰਾਂ ਵਿੱਚ ਉੱਥੇ ਵੀ ਜਾ ਕੇ ਕਦੇ ਦਿਨੇ ਕਦੇ ਰਾਤ ਉੱਥੇ ਵੀ ਆਪਣਾ ਟਾਈਮ ਪਾਸ ਕਰਦੇ ਨੇ।
ਤਹੀ ਗੁਜਾਰਾ ਸਿੰਘ ਕਰੇ ਲੁਕ ਛਪ ਰੱਖ ਗੁਰ ਭੇਸ,
ਔਰ ਸਤਿਗੁਰੂ ਜੀ ਦੇ ਭੇਸ ਚ ਰਹਿੰਦੇ ਆ ਜਿਹੜਾ ਗੁਰਦੇਵ ਨੇ ਦਿੱਤਾ ਬਾਣੀ ਬਾਣੇ ਚ, ਔਰ ਲੁਕ ਛਿਪ ਕੇ ਰਹਿਣਾ ਪੈਂਦਾ, ਲੁਕ ਛਿਪ ਕੇ ਸਮਾਂ ਪਾਸ ਕਰਦੇ ਨੇ।
ਚੌਪਈ ਅਬ ਫਿਰ ਸੁਣੋ ਉਨ ਸਿੰਘਨ ਬਾਤ,
ਹੁਣ ਸੁਣੋ ਉਹਨਾਂ ਸਿੰਘਾਂ ਦੀ ਬਾਤ,
ਕਰਾਏ ਦਿਓ ਜਿਮ ਦੁਸ਼ਟਨ ਘਾਤ,
ਕਹਿੰਦੇ ਉਹਨਾਂ ਸਿੰਘਾਂ ਦਾ ਜਿਵੇਂ ਦੁਸ਼ਟਾਂ ਨੇ ਘਾਤ ਕਰਵਾਇਆ, ਕੈਰੋ ਨੰਗਲ ਦੇ ਤੇ ਚਮੁੰਡੇ ਦੇ ਜਿਹੜੇ ਸਿੰਘ ਨੇ ਇਹਨਾਂ ਦਾ ਜਿਵੇਂ ਘਾਤ ਕਰਾਇਆ ਦੁਸ਼ਟਾਂ ਨੇ, ਉਹ ਵੀ ਸੁਣੋ। ਹੁਣ ਤੁਹਾਨੂੰ ਸੁਣਾਵਾਂ ਕਿ ਕਿਵੇਂ ਇਹਨਾਂ ਨੂੰ ਸ਼ਹੀਦ ਕੀਤਾ।
ਹੁਤੋ ਸਜਾ ਦੋ ਸੁਲਤਾਨੀਓ ਗ੍ਰਾਮ,
ਕਹਿੰਦੇ ਉੱਥੇ ਹੀ ਨੇੜੇ ਇੱਕ ਪਿੰਡ ਸੀ, ਸੁਜਾਦਾ ਪਿੰਡ ਸੀ, ਸੁਲਤਾਨੀਆਂ ਦਾ ਸਖੀ ਸਰਵਰ ਦਾ ਪਿੰਡ ਸੀ ਸਹਿਜਾਦਾ।
ਉਸ ਕਹੇ ਹਿੰਦੂ ਕਰੇ ਤੁਰਕਨ ਕਾਮ,
ਕਿਹਾ ਤਾਂ ਹਿੰਦੂ ਜਾਂਦਾ ਸੀ ਪਿੰਡ ਸੁਜਾਦੇ ਦਾ ਰਹਿਣ ਵਾਲਾ, ਪਰ ਉਹਦਾ ਕੰਮ ਤੁਰਕਾਂ ਵਾਲਾ ਸੀ, ਕਰਮ ਉਹਦੇ ਤੁਰਕਾਂ ਵਾਲੇ ਸਨ।
ਉਨ ਸਾਥ ਰਲਾਏ ਮੁਸਲੇ ਕਲਾਲ,
ਉਹਨੇ ਆਪਣੇ ਨਾਲ ਕੁਝ ਕਲਾਲ ਮੁਸਲਮਾਨ, ਕਲਾਲ ਮੁਸਲਮਾਨਾਂ ਵਿੱਚ ਵੀ ਹੁੰਦੇ ਹੈ, ਕਲਾਲ ਇੱਧਰ ਦੂਜੇ ਹਿੰਦੂ ਧਰਮ ਦੇ ਵਿੱਚ ਵੀ ਹੁੰਦੇ ਹੈ, ਉਹਨਾਂ ਦਾ ਕੰਮ ਹੁੰਦਾ ਸੀ ਸ਼ਰਾਬ ਆਦਿਕ ਦਾ ਵਪਾਰ ਕਰਦਾ, ਕੁਝ ਕਲਾਲ ਸੀ ਮੁਸਲਮਾਨ, ਅਤੇ ਉਹ ਸਜਾਦੇ ਪਿੰਡ ਵਾਲੇ ਨੇ ਆਪਣੇ ਨਾਲ ਉਹਨਾਂ ਕਲਾਲਾਂ ਨੂੰ ਵੀ ਰਲਾ ਲਿਆ।
ਤੇ ਉੱਚਾ ਕਰੋਤ ਤੁਰਕਨ ਨਾਲ,
ਉਹ ਤੁਰਕਾਂ ਦੇ ਨਾਲ ਜਾ ਕੇ ਚਾਕਰ ਹੋ ਗਏ, ਤੁਰਕਾਂ ਦੀ ਗੁਲਾਮੀ ਕਰਨ ਲੱਗੇ।
ਇਮ ਮਿਲ ਦੋਇਨ ਮਤੇ ਮਤਾਏ,
ਉਹਨਾਂ ਕਲਾਲਾਂ ਨੇ ਤੇ ਸਜਾਦੇ ਪਿੰਡ ਵਾਲਿਆਂ ਨੇ ਰਲ ਕੇ ਸਲਾਹ ਕੀਤੀ, ਮਤਾ ਪਕਾਇਆ।
ਰੰਧਾਵਨ ਸਿੰਘਨ ਦਏ ਮਰਵਾਏ,
ਕਿਹਾ ਜਿਹੜੇ ਰੰਧਾਵੇ ਸਿੰਘ ਨੇ ਚਮੁੰਡੇ ਵਾਲੇ ਤੇ ਕੈਰੋ ਨੰਗਲੀਏ, ਇਹਨਾਂ ਨੂੰ ਫੜ ਕੇ ਆਪਾਂ ਮਰਵਾ ਦਈਏ, ਸੂਹ ਦਈਏ ਜਾ ਕੇ ਸਰਕਾਰ ਨੂੰ, ਉਹ ਤਾਂ ਲੱਭਦੇ ਫਿਰਦੇ, ਇਹਨਾਂ ਨੂੰ ਇਹ ਮਿਲਦੇ ਨਹੀਂ, ਇਹ ਭੇਤੀ ਸੀ ਵੀ ਕਦੋਂ ਆਉਂਦੇ ਨੇ ਸਿੰਘ ਕਦੋਂ ਜਾਂਦੇ ਨੇ, ਨਾਲ ਜੋ ਰਹਿੰਦੇ ਸੀ ਪਿੰਡ ਦੇ, ਕਹਿੰਦੇ ਵੀ ਇਹਨਾਂ ਨੂੰ ਫੜਾ ਕੇ ਮਰਵਾ ਦਈਏ।
ਇਹ ਆਏ ਅਬ ਹਮਰੇ ਦਾਏ,
ਕਿਉਂਕਿ ਇਹ ਸਿੰਘ ਜਿਹੜੇ ਨੇ ਹੁਣ ਸਾਡੇ ਦਾ ਥੱਲੇ ਆਏ ਨੇ, ਇਹ ਹੁਣ ਸਾਡੇ ਦਾ ਥੱਲੇ ਹਨ।
ਪਹਿਲੋਂ ਤੁਰਕਨ ਤੇ ਭੂਮ ਲਿਖਵਾਏ,
ਇਹਨਾਂ ਕਲਾਲਾਂ ਤੇ ਸਜਾਦਿਆਂ ਨੇ ਆਪਸ ਚ ਸਲਾਹ ਕੀਤੀ ਕਿ ਆਪਾਂ ਪਹਿਲਾਂ ਲਾਹੌਰ ਚੱਲੀਏ, ਉੱਥੇ ਚੱਲ ਕੇ ਜਕਰੀਏ ਨੂੰ ਆਖੀਏ ਕਿ ਅਸੀਂ ਇਹ ਸਾਰੇ ਸਿੰਘ ਤੁਹਾਨੂੰ ਫੜਾ ਦਿੰਦੇ ਹਾਂ ਜਿਹੜੇ ਤੁਸੀਂ ਲੱਭਣੇ ਆ, ਪਰ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਅਤੇ ਜ਼ਮੀਨਾਂ ਨੇ ਉਹ ਤੁਸੀਂ ਸਾਡੇ ਨਾਂ 'ਤੇ ਪਟੇ ਲਿਖ ਕੇ ਹੁਣੇ ਦੇ ਦਿਓ, ਵੀ ਜਾਇਦਾਦਾਂ ਇਹਨਾਂ ਦੀਆਂ ਅਸੀਂ ਸਾਂਭਣੀਆਂ, ਜ਼ਮੀਨਾਂ ਇਹਨਾਂ ਦੀਆਂ ਅਸੀਂ ਸਾਂਭਣੀਆਂ ਨੇ। ਇਸ ਬਿਰਤੀ ਨਾਲ ਵੀ ਬੜੇ ਸਿੰਘ ਮਰਵਾਏ ਨਾ ਮਲੇਛਾਂ ਨੇ, ਕਹਿਣ ਲੱਗੇ ਕਿ ਅਸੀਂ ਜਾ ਕੇ ਲਾਹੌਰ ਤੋਂ ਆਪਣੇ ਨਾਂ ਦੇ ਪਟੇ ਲਿਖਾ ਲਈਏ।
ਗਰਭ ਛੇ ਦਿਨ ਦਏ ਕਰਵਾਏ,
ਪਾਪੀਆਂ ਨੇ ਇੰਨੀ ਮਾੜੀ ਬਿਰਤੀ ਰੱਖੀ, ਕਹਿੰਦੇ ਉਹਨਾਂ ਦੇ ਬੱਚੇ ਵੀ ਨਹੀਂ ਛੱਡਣੇ, ਜਿਹੜੇ ਸਿੰਘਾਂ ਦੇ ਬੱਚੇ, ਕਿਉਂਕਿ ਬੱਚੇ ਹੋਣਗੇ ਉਹ ਦਾਅਵਾ ਕਰਨਗੇ ਵੀ ਸਾਡੀ ਜ਼ਮੀਨ ਹੈ, ਕਹਿੰਦੇ ਆਪਾਂ ਉਹ ਵੀ ਮਰਵਾ ਦੇਣੇ, ਇੱਥੋਂ ਤੱਕ ਕਿ ਇਹਨਾਂ ਦੀਆਂ ਘਰ ਵਾਲੀਆਂ ਦੇ ਪੇਟ ਦੇ ਵਿੱਚ ਜਿਹੜੇ ਬੱਚੇ ਨੇ ਉਹ ਵੀ ਛੇਦ ਕਰਵਾ ਦੇਣੇ, ਮਰਵਾ ਦੇਣੇ, ਵੀ ਨਾ ਇਹਨਾਂ ਦਾ ਅੱਗੋਂ ਬੰਸ ਹੋਵੇ ਅਤੇ ਨਾ ਉਹ ਆ ਕੇ ਸਾਡੇ ਕੋਲੋਂ ਇਹ ਜ਼ਮੀਨਾਂ ਖੋਣ, ਆਪਾਂ ਜ਼ਮੀਨਾਂ ਆਪਣੇ ਨਾਂ 'ਤੇ ਲਿਖਾ ਲਈਏ।
ਇਮ ਹਮ ਪੈਬੋ ਤੁਰਕ ਖੁਸ਼ ਹੋਏ,
ਇੱਦਾਂ ਜਿਹੜੇ ਤੁਰਕ ਨੇ ਉਹ ਸਾਡੇ 'ਤੇ ਬੜੇ ਖੁਸ਼ ਹੋਣਗੇ ਜਦੋਂ ਆਪਾਂ ਆਹ ਕੰਮ ਕਰਾਂਗੇ, ਤੁਰਕ ਸਾਡੇ 'ਤੇ ਬਹੁਤ ਖੁਸ਼ ਹੋਣਗੇ।
ਸਿਰੋ ਪਾਓ ਇਨਾਮ ਚੈ ਪਾਏ ਸੋਏ,
ਤੇ ਅਸੀਂ ਸਿਰੇ ਪਾਓ ਲਵਾਂਗੇ, ਇਨਾਮ ਲਵਾਂਗੇ ਲਾਹੌਰ ਸਰਕਾਰ ਕੋਲੋਂ।
ਗੁਪਤ ਪਾਪ ਦੋਇਨ ਗਿਣ ਲਇਓ,
ਇੱਦਾਂ ਇਹਨਾਂ ਕਲਾਲਾਂ ਨੇ ਤੇ ਸਜਾਦੇ ਪਿੰਡ ਵਾਲਿਆਂ ਨੇ ਇਹ ਗੁਪਤ ਪਾਪ ਆਪਸ ਵਿੱਚ ਰਲ ਕੇ ਸਲਾਹ ਕਰਕੇ ਠਾਨਿਆ ਕਿ ਇਹਨਾਂ ਸਿੰਘਾਂ ਨੂੰ, ਰੰਧਾਵੇ ਸਿੰਘਾਂ ਨੂੰ ਮਰਵਾਈਏ, ਬੱਚੇ ਤੱਕ ਇਹਨਾਂ ਦੇ ਘਾਣ ਕਰਵਾ ਦਈਏ, ਇਹ ਪਾਪ ਇਹਨਾਂ ਦੋਵਾਂ ਨੇ ਰਲ ਕੇ ਠਾਨਿਆ।
ਜਾਏ ਤੁਰਕਨ ਪੈ ਤਿਮਹੀ ਕਹਿਓ,
ਉਸੇ ਤਰ੍ਹਾਂ ਤੁਰਕਾਂ ਕੋਲ ਜਾ ਕੇ ਹਾਜ਼ਰ ਹੋ ਕੇ ਇਹਨਾਂ ਨੇ ਸਿੰਘਾਂ ਦੀ ਖਬਰ ਕਹੀ।
ਦੋਹਰਾ ਜ जो उन आकी तुरकन को उन तिमही मन लीन।
जिवें इन्हां ने जाके तुरकां नूं कहा, तुरकां ने उसे तरह मन ली। उह तां अगे सिंघां नूं मारना चाहुंदे सी, इन्हां ते अख सी। इन्हां सिंघां उत्ते जिहड़े रंधावे सिंघ ने चमंडे वाले, इन्हां ते पहलां ही अख सी उन्हां तुरकां दी। जिवें इन्हां ने कहा उदां उन्हां ने मन लिया। हांजी,
ग्राम इनाम ओ गर्भ छेद चौधर लिखी जमीन।
उन्होंने कहा भी वह पिंड तुहाडे नां ला देंगे, जिहड़े पिंड चो रहिंदे ने उन्हां दी जमीन तुहाडे नां आ हुणे ही लै जो लिखत साडे कोलों। ते नाल ये भी लिखा दिता भी कि उन्हां दे जिहड़े बच्चे तक ने गर्भ दे विच पल रहे वह भी मार दिते जाणगे, वह भी छेद कर दिते जाणगे।
चौपाई तुरक चैत हुत थे यही बात।
तुरक अगे ही ये गल चाहुंदे सी, ओ इन्हां ने जाके बना दिती।
जिम किम होए सिंगन को कात।
ओ तां जिवें किवें करके सिंघां नूं मारदे सन।
जिम जिम उनको सिंग दिस आवत।
जिवें जिवें उन्हां नूं कोई सिंग नजर आउंदा सी।
जो चाहत तुरकन ते मनवावत।
जिहड़े जिहड़े पिंडां दे विच लोक रहिंदे सी इदां दे, जिहड़े जिन्हों का कोई दीन मजहब नहीं हुंदा, उन्होंने जदों कि कोई सिंह मिल जाना तो अपने इलाके के मुसलमान नवाब को जाना या चौधरी हाकम को जाना, उहदे कोल जाके पहला अपनी गल मना लैनी भी मैं फलानी थाइयों सिंह फड़ावांगा तो मैनू आ लिखत करके दिओ भी ये मिलेगा, उहदी जमीन मैनू दिओगे, उहदे घर का कब्जा मैनू दिओगे, जां कोई मेरा फैसला केस चलदा तुहाडे कोल उह मैनू जताओगे। इदां लोक सिंघां नूं वेख के उन्हां नूं खबरां दिंदे सी और सिंघां नूं मरवाउंदे सन।
दोहरा सिंगन खबर ये नै पई ओए गुआंडी सिल करवाए।
सिंघां नूं इस गल की खबर नहीं सी कि साडे जिहड़े गुआंडी ने यही जाके सूह देणगे साडी, यही जाके मुखबरी करनगे साडी ते साडी सूह देणगे मलेच्छां नूं। इस गल का सिंघां नूं नहीं सी पता। ईमानदार बंदा जिहड़ा हुंदा ना वह बड़ा सियाणा हुंदा है, पर तुसी वेखोगे आम करके समाज विच ईमानदार ही बहुते ठगे जांदे ने। भला क्यों? नाले तां उह सियाणा भी हुंदा है, दिमाग वाला भी हुंदा ते ठगिया भी हो जांदा। क्यों ठगिया जांदा भला? क्योंकि वह अगले नूं भी ईमानदार समझ लैंदा, इस करके ठगिया जांदा। इसे तरह सिंह जिहो जे आप नेक नीयत से उन्हें आख्या भी असी इन्हां वास्ते पे करदे आ भी इन्हां लोकां ते इन्हां नूं जिवें गुलामी विच रहना पै रहा इन्हां वास्ते लड़ रहे हैं तो साडे मदद करनगे, पर की पता सी भी ये गुवांढी उठ के सेलू बनणगे। सेलू का मतलब सूह देण वाले जसूस, जिन्हां नूं अजकल दे शब्दां विच आपां टाउट कह दिंदे आ जां कैट कह दिंदे आ जां होर बहुत सारे शब्द वरते जांदे आ, मुखबर कह दिता जाता है। हुण सिंघां नूं नहीं सी पता भी इन्हां ने साडी गुआंढियां ने मुखबरी करनी है।
उसी गिरद छप दिन रहे राती आवे ग्राए।
सिंघ उसे तरह ही करदे भी दिने जाके बाहर लुक जांदे, रात बराते वह पिंड च सिंघ घरां विच आउंदे हन।
चौपाई जिस निस दिवस सिंगन को होए।
जिस दिन जा रात नू सिंगा दा समा हुंदा सी आउण दा,
सिंग होए एकत्र निस तै सोए।
ते सिंग कठे हो के, क्योंकि एक दो दिन तक उन्होंने बनाया हुंदा सी गुरमता कि आपां फलाने दिन इदा आउणा वापस नगर विच, इन्ने दिन बाहर रहना उत्थे रहना। उन्होंने सारी ब्यौतबंदी सिंगा ने बनाई हुई, उहदे तरीके नाल पिंड च आए। रात नूं सिंह अपने घर आए ते सौ गए।
तैं दुष्टन सिल सिंगन कराई।
उधर उन्हां दुष्टां ने वो जिहड़े कलाल ते सजादे पिंड वालिआं ने सिंघां दी सूह दे दित्ती भी अज उन्हां ने आउणा रात नूं। पहलां ही खबर भेज दित्ती तुरकां कोल मलेच्छां कोल।
इक सुल्तानी पिंड ही माई।
इक उह जिहड़ा सुल्तानिया सी पिंड विच, उहदे पिंड विच भी सिंघ उतरे होए सी।
सो सेलू उन रखियो बनाए।
उह इक सुल्तानिया सिंघां दे पिंड च ही रहिंदा सी चमंडे च। ਉਹਨੇ ਉਹ ਮੁਖਬਰ ਬਣਾਇਆ ਹੋਇਆ ਸੀ, ਤੁਰਕਾਂ ਨੇ ਆਪਣਾ ਸੇਲੂ ਸੂਹਾ ਬਣਾਇਆ ਹੋਇਆ ਸੀ।
ਸਭੀ ਖਬਰ ਦੇ ਜਟਨ ਪਹੁੰਚਾਏ,
ਉਹ ਸਾਰੀ ਖਬਰ ਅੱਗੇ ਹੋਰਾਂ ਨੂੰ ਦੱਸਦਾ ਸੀ, ਜਿਹੜੇ ਹੋਰਾਂ ਕਲਾਲ ਤੇ ਜਿਹੜੇ ਜ਼ਿਮੀਦਾਰ ਸੀ ਨਾ, ਬਹੁਤੇ ਜਿਹੜੇ ਸਿੰਘ ਨਹੀਂ ਸਨ, ਕਿਉਂਕਿ ਹਿੰਦੂ ਵੀ ਉਦੋਂ ਬਹੁਤ ਸਨ ਜਿਹੜੇ ਜ਼ਿਮੀਦਾਰਾਂ ਕਰਦੇ ਸੀ, ਤੇ ਕਈ ਵਿੱਚ ਸਿੰਘ ਵੀ ਸੱਜ ਗਏ ਸੀ ਜ਼ਿਮੀਦਾਰ। ਉਹਨਾਂ ਨੂੰ ਜਾ ਕੇ ਉਹਨਾਂ ਨੇ ਖਬਰ ਦੇਣੀ,
ਦੇ ਜੱਟ ਆਗੇ ਤੁਰਕਨ ਕਲਾਏ।
ਉਹ ਹੁਣ ਸੁਲਤਾਨੀਏ ਹੁਣ ਕਹਿਣ ਦੇ ਵਿੱਚ ਉਹ ਹਿੰਦੂ ਕਹਾਉਂਦੇ ਨੇ, ਪਰ ਉਹ ਨਾ ਹਿੰਦੂ ਤੇ ਨਾ ਮੁਸਲਮਾਨ। ਆਹ ਜਿਹੜਾ ਸਖੀ ਸਰਵਰ ਆ ਉਹਦੀ ਪੂਜਾ ਕਰਨ ਵਾਲੇ ਬਹੁਤੇ ਹੁੰਦੇ ਸੀ। ਜਦੋਂ ਉਹਨਾਂ ਦੇ ਕੋਲ ਖਬਰ ਭੇਜੀ, ਉਹਨਾਂ ਨੇ ਅੱਗੇ ਭੇਜ ਦਿੱਤੀ ਵੀ ਏਦਾਂ ਪਿੰਡ ਦੇ ਵਿੱਚ ਅੱਜ ਸਿੰਘ ਆਏ ਹਨ।
ਇਮ ਸਿੰਘਨ ਲਈ ਮੌਤ ਤਕਾਏ,
ਉਹਨਾਂ ਨੇ ਪੂਰੀ ਵਿਉਂਤਬੰਦੀ ਤਿਆਰੀ ਕੀਤੀ ਹੋਈ ਸੀ ਸਿੰਘਾਂ ਦੀ ਮੌਤ ਤੱਕ ਲਈ।
ਦੋਹਰਾ ਕਹਿਨੇ ਕੋ ਵੋ ਹਿੰਦੂ ਕੰਮ ਸੋ ਤੁਰਕ ਕਰਾਏ।
ਹੁਣ ਕਹਿਣ ਨੂੰ ਤਾਂ ਇਹ ਸਾਰੇ ਹਿੰਦੂ ਸਨ, ਜ਼ਿਮੀਦਾਰਾਂ ਕਰਦੇ ਜ਼ਿਮੀਦਾਰ ਸੀ, ਪਰ ਕੰਮ ਉਹ ਤੁਰਕਾਂ ਵਾਲੇ ਕਰਦੇ ਹਨ।
ਹਿੰਦੂਆਂ ਨੇ ਹਿੰਦੂ ਫੜ ਦੇਵੇ ਮਰਵਾਏ ਸੀਸ ਕਟਵਾਏ।
ਇਹ ਮੂਰਖਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਦੀ ਰਾਖੀ ਵਾਸਤੇ ਸਿੰਘ ਇਹ ਕਰ ਰਹੇ ਨੇ। ਗੁਲਾਮੀ ਦਾ ਇਹ ਜਿਹੜਾ ਜੁੱਲਾ ਪਿਆ ਗਲਾਂ ਵਿੱਚ ਇਹ ਲਾ ਰਹੇ ਨੇ, ਪਰ ਉਹ ਸਿੰਘਾਂ ਨੂੰ ਹੀ ਫੜ ਕੇ ਮਰਵਾਉਂਦੇ, ਇਹੋ ਜਿਹੇ ਮਲੇਛ ਸਨ ਇਹ ਲੋਕ।
ਜੋ ਭਾਈ ਸਿੰਘਨ ਮੌਤ ਹੁਤ ਨੇੜੇ ਆਈ,
ਸਿੰਘਾਂ ਉਹ ਤਾਂ ਬੇਖਬਰ ਆ ਕੇ ਪਏ ਸੀ, ਉਹਨਾਂ ਨੂੰ ਕੀ ਪਤਾ ਸੀ, ਉਹ ਤਾਂ ਅੱਗੇ ਰੋਜ਼ ਆਉਂਦੇ ਸੀ ਰਾਤ ਨੂੰ ਘਰ ਆ ਜਾਣਾ, ਉਹਨਾਂ ਨੂੰ ਨਹੀਂ ਸੀ ਪਤਾ ਵੀ ਮੌਤ ਆ ਰਹੀ ਹੈ, ਉਹ ਬੇਖਬਰ ਸਨ।
ਸਿੰਘ ਵੜੇ ਕਿਤ ਨਿਸ ਘਰ ਤਾਈ,
ਉਹ ਰਾਤ ਨੂੰ ਜਦੋਂ ਸਿੰਘ ਆਪਣੇ ਘਰਾਂ ਚ ਆਏ,
ਦੁਸ਼ਟ ਸੇਲੂ ਦਈ ਸਿੱਲ ਪਹੁੰਚਾਏ।
ਦੁਸ਼ਟ ਸੇਲੂ ਨੇ ਸੂਹੇ ਨੇ ਖਬਰ ਪਹੁੰਚਾ ਦਿੱਤੀ ਵੀ ਸਿੰਘ ਆਏ ਨੇ।
ਆਏ ਤੁਰਕਨ ਲਿਓ ਘੇਰੋ ਪਾਏ,
ਤੁਰਕ ਪਹੁੰਚ ਗਏ ਆ ਕੇ ਜਿਹੜੇ ਜਿਹੜੇ ਸਿੰਘਾਂ ਦੇ ਘਰ ਸੀ, ਉਹਨੇ ਦੱਸ ਦਿੱਤਾ ਆਹ ਘਰ ਨੇ ਸਿੰਘਾਂ ਦੇ, ਇਹਨਾਂ ਇਹਨਾਂ ਘਰਾਂ ਵਿੱਚ ਨੇ। ਤੁਰਕਾਂ ਨੇ ਆ ਕੇ ਘੇਰਾ ਪਾ ਲਿਆ। ਕਈ ਵਾਰੀ ਇੱਕ ਇੱਕ ਘਰ ਚ ਅੱਠ ਅੱਠ ਦਸ ਸਿੰਘ ਇਕੱਠੇ ਹੀ ਹੋ ਜਾਂਦੇ ਸੀ, ਇੱਕੋ ਘਰ ਦੇ ਵਿੱਚ ਹੀ ਪੜਾਅ ਕਰ ਲੈਣਾ, ਲੰਗਰ ਪ੍ਰਸ਼ਾਦਾ ਹੀ ਛਕਣਾ ਹੁੰਦਾ ਸੀ ਰਾਤ ਨੂੰ। ਤੋ ਏਦਾਂ ਉਸ ਘਰਾਂ ਨੂੰ ਆ ਕੇ ਸਿੰਘਾਂ ਦੇ ਘੇਰਾ ਪਾ ਲਿਆ ਤੁਰਕਾਂ ਨੇ।
ਚਾਰ ਤਰਫ ਤਿੰਨ ਫੌਜ ਖੜਵਾਈ,
ਚਾਰੇ ਪਾਸੇ ਦਗੜ ਦਗੜ ਕਰਦੀਆਂ ਫੌਜਾਂ ਆ ਗਈਆਂ ਤੁਰਕਾਂ ਦੀਆਂ।
ਤੋਲੋ ਚੱਬ ਦੁਸ਼ਟ ਜੱਟ ਪੀ ਆਈ,
ਕਹਿੰਦੇ ਉਹ ਜਿਹੜੇ ਕਹਾਣ ਵਾਲੇ ਜ਼ਿਮੀਦਾਰ ਹੀ ਸੀ ਪਰ ਕੰਮ ਤੁਰਕਾਂ ਦਾ ਕਰਦੇ ਸੀ, ਉਹ ਵੀ ਝੱਟ ਪਹੁੰਚ ਗਏ ਵੀ ਇਹਨਾਂ ਦੀ ਮਦਦ ਵਾਸਤੇ।
ਘੇਰਾ ਕੀਨੋ ਬਹੁਤ ਕੜਾਏ,
ਉਹ ਵੀ ਨਾਲ ਰਲ ਕੇ ਤੁਰਕਾਂ ਦੇ ਤੇ ਸਿੰਘਾਂ ਦੇ ਘਰਾਂ ਨੂੰ ਘੇਰੇ ਵਿੱਚ ਖਲੋ ਗਏ, ਘੇਰਾ ਕਰਕੇ।
ਅੰਦਰੋਂ ਜਾਣ ਨਾ ਕੋ ਤੋਂ ਪਾਏ,
ਉਹ ਕਹਿੰਦੇ ਅੰਦਰੋਂ ਜਾਣ ਨਹੀਂ ਦਿੰਦੇ ਕਿਸੇ ਨੂੰ ਵੀ ਬਾਹਰ ਨਾ ਕੋਈ ਨਿਕਲ ਪਵੇ, ਕਹਿੰਦੇ ਬੰਦੇ ਦੀ ਤਾਂ ਕੀ ਕੋਈ ਕੁੱਤਾ ਤੱਕ ਵੀ ਬਾਹਰ ਨਹੀਂ ਜਾਣ ਦਿੰਦੇ, ਰਾਤ ਦਾ ਹਨੇਰਾ ਹੈ।
ਦੋਹਰਾ ਜਿਮ ਦੁਸ਼ਟ ਸੁਲਤਾਨੀ ਜੱਟ ਕਏ ਤਿਮਹੀ ਤੁਰਕ ਕਮਾਏ,
ਉਹ ਜਿਹੜੇ ਸੁਲਤਾਨੀਏ ਜ਼ਿਮੀਦਾਰ ਸੀ ਨਾ ਜਿਹੜੇ ਸਖੀ ਸਰਵਰ ਨੂੰ ਮੰਨਣ ਵਾਲੇ, ਉਹ ਤੁਰਕਾਂ ਨੂੰ ਜਿਵੇਂ ਜਿਵੇਂ ਕਹਿੰਦੇ ਸੀ ਨਾ ਵੀ ਆਹ ਕੰਮ ਕਰੋ, ਆਹ ਫਲਾਣਾ ਪਿੰਡ, ਆਹ ਫਲਾਣਾ ਘਰ, ਉਦਾਂ ਹੀ ਤੁਰਕ ਕਰਦੇ ਸੀ ਉਹਨਾਂ ਦਾ ਕਹਿਣਾ ਮੰਨ ਕੇ।
ਰਲ ਮਿਲ ਦੋਵਨ ਸਿੰਘ ਕੱਟੇ ਲੱਭਿਓ ਸੋ ਛੱਡਿਓ ਨਾਏ,
ਦੱਬੇ ਪੈਰੀ ਗਏ ਸਿੰਘਾਂ ਨੂੰ ਘਰਾਂ ਵਿੱਚ, ਸੁੱਤੇ ਪਿਆਂ ਨੂੰ ਦੱਬ ਲਿਆ, ਪਰਿਵਾਰਾਂ 'ਚ ਬੈਠੇ ਹੋਏ ਲੇਟੇ ਹੋਏ, ਜਾ ਕੇ ਉਹਨਾਂ ਸਿੰਘਾਂ ਨੂੰ ਕੱਟ ਦਿੱਤਾ, ਸੁੱਤੇ ਪਿਆਂ ਨੂੰ ਹੀ ਵੱਢ ਦਿੱਤਾ ਇਹਨਾਂ ਮਲੇਛਾਂ ਨੇ। ਕੋਈ ਸਿੰਘ ਉੱਠਿਆ, ਉੱਠ ਕੇ ਉਹਨੇ ਸੁੱਤਾ ਪਿਆ ਤਾਂ ਮਰੇ ਬਰਾਬਰ ਹੀ ਹੈ, ਤੇ ਕਈ ਸਿੰਘ ਉੱਠ ਕੇ ਤਿਆਰ ਉੱਬਰ ਤਿਆਰ ਹੋ ਕੇ ਲੜੇ ਵੀ, ਹੁਣ ਉਹ ਇੱਕਦਮ ਜਦੋਂ ਆ ਗਏ ਤੇ ਲੜਦੇ ਵੀ ਕਿੰਨਾ ਕੁ, ਕੁਝ ਕੁ ਮਾਰੇ ਵੀ ਤੁਰਕਾਂ ਦੇ ਬੰਦੇ, ਪਰ ਏਦਾਂ ਬਹੁਤ ਸਾਰੇ ਸਿੰਘ ਘਰਾਂ ਵਿੱਚ ਹੀ ਇਹਨਾਂ ਨੇ ਵੜ ਕੇ ਮਾਰ ਦਿੱਤੇ, ਸ਼ਹੀਦ ਕਰ ਦਿੱਤੇ।
ਚੌਂਦਾ ਲੱਭੇ ਉਨ ਬਡਨ ਕੇਸੋ ਪੁਰਸ ਦੀਨੇ ਕਾਟ,
ਕਹਿੰਦੇ ਤਕਰੀਬਨ 14 ਸਿੰਘ ਸੀ ਉਸ ਇੱਕ ਦੋ ਘਰਾਂ ਦੇ ਵਿੱਚ, ਉਹਨਾਂ ਘਰਾਂ ਦੇ ਵਿੱਚੋਂ ਕੱਢ ਕੇ ਉਹ 14 ਦੇ 14 ਸਿੰਘ ਹੀ ਮਾਰ ਦਿੱਤੇ, ਉਹ ਸਾਰੇ ਕਹਿੰਦੇ ਉਸ ਵੇਲੇ ਸ਼ਹੀਦ ਕਰ ਦਿੱਤੇ।
ਉਨ ਸਿੰਘਨ ਕੀ ਕੁੱਲ ਸਮਝ ਔਰ ਦੀਏ ਕੱਟ ਜਾਟ,
ਬਾਕੀ ਆਲੇ ਦੁਆਲੇ ਦੋ ਚਾਰ ਘਰ ਉਦਾਂ ਹੀ ਮਾਰ ਦਿੱਤੇ ਉਹਨਾਂ ਨੇ, ਉਹਨਾਂ ਨੇ ਆਖਿਆ ਵੀ ਸਿੰਘਾਂ ਦੇ ਹੀ ਹੋਣੇ ਨੇ, ਹੋਰ ਪਿੰਡ ਦੇ ਜਿਹੜੇ ਲੋਕ ਸਨ ਦੋ ਚਾਰ ਘਰ ਪੰਜ ਉਹ ਵੀ ਓਦਾਂ ਹੀ ਵੱਢ ਦਿੱਤੇ ਕੱਟ ਦਿੱਤੇ ਇਹਨਾਂ ਨੇ।
ਚੋ ਭਾਈ ਜੋ ਕੋ ਉਨਕੀ ਦ੍ਰਿਸ਼ਟੇ ਆਇਆ,
ਜਿਹੜਾ ਕੋਈ ਉਹਨਾਂ ਦੀ ਨਿਗਾਹ ਥੱਲੇ ਆਇਆ ਤੁਰਕਾਂ ਦੇ,
ਸੋ ਤੋ ਤੇਗਨ ਮੱਧ ਕਟਾਇਆ,
ਉਸੇ ਵੇਲੇ ਤੇਗਾਂ ਦੇ ਨਾਲ ਕੱਟ ਦਿੱਤਾ।
ਅਕੇ ਕਿਤੇ ਉਨ ਹੋਊ ਗੋ ਗਏ ਹੋ।
ਕੁਝ ਸਿੰਘ ਉਹ ਬਾਹਰ ਬੈਠੇ ਪਿੰਡ ਦੇ ਆਲੇ ਦੁਆਲੇ, ਕਈ ਵਾਰੀ ਸਿੰਘ ਰਾਤ ਨੂੰ ਆ ਜਾਂਦੇ ਸੀ ਪਿੰਡ, ਉਹ ਲੁਕ ਕੇ ਬੈਠੇ ਹੋਏ ਤੁਰਕ ਵੀ ਜਦੋਂ ਆਉਣਗੇ ਅੱਜ ਪਿੰਡ ਦੇ ਵਿੱਚ ਰਾਤ ਨੂੰ ਤੇ ਬਾਹਰੋਂ ਹੀ ਘੇਰ ਕੇ ਮਾਰ ਦਿਆਂਗੇ। ਏਦਾਂ ਕਈ ਬਾਹਰੋਂ ਮਾਰ ਦਿੱਤੇ। ਕੁਝਾਂ ਨੇ ਵੇਖਿਆ ਥੋੜ੍ਹਾ ਬਹੁਤਾ ਸ਼ੋਰ ਸ਼ਰਾਬਾ ਹਿੱਲ ਜੁਲ ਚਲੇ ਵੀ ਗਏ। ਏਦਾਂ ਬਹੁਤ ਸਾਰੇ ਸਿੰਘ ਕਹਿੰਦੇ ਸ਼ਹੀਦ ਹੋਏ ਤੇਗਾਂ ਨਾਲ ਕੱਟ ਦਿੱਤੇ।
ਇਮ ਕਰ ਟੰਡ ਮੂਲ ਉਨ ਹੋ ਗੋ ਰਹੇ ਹੋ,
ਕਹਿੰਦੇ ਉਹਨਾਂ ਸਿੰਘਾਂ ਦੇ ਟੱਬਰਾਂ ਵਿੱਚੋਂ ਕੋਈ ਇੱਕ ਅੱਧਾ ਟੰਡ ਮੂਲ, ਟੰਡ ਮੂਲ ਦਾ ਮਤਲਬ ਹੁੰਦਾ ਵੀ ਕੋਈ ਟਾਵਾਂ ਕੋਈ ਜੀ ਉਹਨਾਂ ਦਾ ਰਹਿ ਗਿਆ ਹੋਵੇ ਤਾਂ ਰਹਿ ਗਿਆ ਹੋਵੇ, ਬੱਚੇ ਤੱਕ ਨਹੀਂ ਛੱਡੇ ਉਹਨਾਂ ਸਿੰਘਾਂ ਦੇ। ਜਿਹੜੇ ਬੱਚੇ ਗਰਭ 'ਚ ਪਲ ਰਹੇ ਸਨ ਮਾਈਆਂ ਦੇ, ਉਹ ਵੀ ਕਹਿੰਦੇ ਪੇਟ ਚਾਕ ਕਰ ਦਿੱਤੇ ਗਏ ਉਹਨਾਂ ਦੇ, ਕੱਟ ਦਿੱਤੇ ਗਏ। ਇਹੋ ਜੀ ਮਲੇਛਤਾਈ ਨਾ ਮਲੇਛਾਂ ਨੇ ਕੀਤੀ।
ਸਹਿਓ ਇਵੇਂ ਦੁੱਖ ਸਿੰਘਨ ਮਝੈਲਨ,
ਏਦਾਂ ਮਾਝੇ ਦੇ ਨਾ ਮਝੈਲ ਸਿੰਘਾਂ ਨੇ ਇਹ ਬੜਾ ਵੱਡਾ ਦੁੱਖ ਝੱਲਿਆ, ਇਹ ਬੜੀ ਵੱਡੀ ਮੁਸੀਬਤ ਝੱਲੀ।
ਮੁੜ ਜਾਣੇ ਰਾਜ ਪੰਥ ਪਾਇਓ ਹੋ ਗੁਸੈਲਨ,
ਕਹਿੰਦੇ ਏਦਾਂ ਹੀ ਨਾ ਸਮਝ ਲਿਓ ਵੀ ਏਦਾਂ ਹੀ ਇਹ ਰਾਜ ਮਿਲ ਗਿਆ। ਭਾਈ ਰਤਨ ਸਿੰਘ ਜੀ ਕਹਿੰਦੇ ਏਦਾਂ ਨਾ ਸਮਝ ਲਿਓ ਇਹ ਰਾਜ ਭਾਗ ਇਹਨਾਂ ਗੁਸੈਲਿਆਂ ਨੂੰ ਇਹਨਾਂ ਯੋਧਿਆਂ ਨੂੰ ਏਦਾਂ ਹੀ ਮਿਲ ਗਿਆ। ਕਹਿੰਦੇ ਬੜੀਆਂ ਕੁਰਬਾਨੀਆਂ ਕੀਤੀਆਂ ਖਾਲਸੇ ਨੇ, ਅੱਜ ਅਸੀਂ ਕਹਿੰਦੇ ਹਾਂ ਨਾ ਵੀ ਸਾਡੇ ਕੋਲ ਸਭ ਕੁਝ ਹੈ, ਏਦਾਂ ਹੀ ਨਾ ਸਮਝ ਲਿਆ ਕਰੋ ਵੀ ਏਦਾਂ ਹੀ ਆ ਸਾਡੇ ਕੋਲ ਆ ਗਿਆ ਸਭ ਕੁਝ, ਇਹ ਸਾਡੇ ਇਹਨਾਂ ਬਜ਼ੁਰਗਾਂ ਦੀਆਂ ਕੁਰਬਾਨੀਆਂ ਨੇ। ਕਿਹੋ ਜਿਹਾ ਸਮਾਂ ਹੋਵੇਗਾ ਕਦੇ ਇਹ ਲੂੰ ਕੰਡੇ ਖੜੇ ਹੋ ਜਾਂਦੇ ਆ, ਕਦੇ ਚਿੰਤਨ ਦੇ ਵਿੱਚ ਬੈਠੇ ਹੋਵੋ ਕਿ ਘਰਾਂ ਵਿੱਚ ਜਿਨ੍ਹਾਂ ਦੇ ਬੱਚਿਆਂ ਤੱਕਾਂ ਨੂੰ ਵੀ ਕੋਹ ਕੇ ਮਾਰ ਦਿੱਤਾ ਗਿਆ ਹੋਵੇ, ਮਾਤਾਵਾਂ ਦੇ ਉਧਰ ਵਿੱਚ ਪਲ ਰਹੇ ਜਿਹੜੇ ਬੱਚੇ ਸੀ ਢਿੱਡ ਪਾੜ ਕੇ ਉਹਨਾਂ ਬੱਚਿਆਂ ਨੂੰ ਕੱਢ ਕੇ ਮਾਰ ਦਿੱਤਾ ਗਿਆ ਹੋਵੇਗਾ, ਉਹ ਕਿਹੋ ਜਿਹਾ ਮਾਹੌਲ ਹੋਵੇਗਾ। ਉਸ ਨੂੰ ਸੁਣ ਕੇ ਇੱਕ ਵਾਰੀ ਕੰਬ ਜਾਂਦਾ ਹੈ ਹਿਰਦਾ ਸਾਡਾ। ਭਾਈ ਰਤਨ ਸਿੰਘ ਕਹਿੰਦੇ ਏਦਾਂ ਨਾ ਸਮਝ ਲਿਓ ਕਿ ਏਦਾਂ ਹੀ ਨਾ ਗੁਸੈਲਿਆਂ ਨੂੰ, ਆ ਸਾਨੂੰ ਗੁਸੈਲੇ ਦੱਸਦੇ ਆ ਨਾ, ਕਹਿ ਦਿੱਤਾ ਜਦੋਂ ਰਾਜ ਮਿਲ ਗਿਆ ਨਾ ਤੇ ਕਹਿ ਦਿੱਤਾ ਗਿਆ ਇਹ ਤਾਂ ਜਰਾਇਮ ਪੇਸ਼ਾ ਕੌਮ ਹੈ, ਸਾਨੂੰ ਗੁਸੈਲਣ ਦੱਸਦੇ ਆ, ਜਰਾਇਮ ਪੇਸ਼ਾ ਦੱਸਦੇ ਆ, ਏਦਾਂ ਨਹੀਂ ਗੁਸੈਲਣ ਹੋਏ ਅਸੀਂ, ਏਦਾਂ ਹੀ ਨਹੀਂ ਸਾਨੂੰ ਆਜ਼ਾਦੀਆਂ ਦੇ ਵਿੱਚ ਫਾਂਸੀਆਂ ਦੇ ਰੱਸਿਆਂ ਨੂੰ ਚੁੰਮਿਆ, ਇਹ ਰਾਜ ਇਹ ਆਜ਼ਾਦੀਆਂ ਇਹ ਖਾਲਸੇ ਦੀ ਕੁਰਬਾਨੀ ਨਾਲ ਪ੍ਰਾਪਤ ਹੋਈਆਂ ਨੇ। ਇਹ ਭਾਰਤ ਖੰਡ ਦੇ ਲੋਕਾਂ ਨੂੰ ਗੱਲ ਸਮਝ ਲੈਣੀ ਚਾਹੀਦੀ ਹੈ। ਹਾਂਜੀ,
ਉਨ ਸਿਰ ਤੇ ਪਰੇ ਪਾਤਸ਼ਾਹੀ ਤਕਾਈ,
ਉਹ ਸਿੰਘ ਜਿਹੜੇ ਸੀ ਉਹ ਸਿਰ ਤੋਂ ਪਰੇ ਪਾਤਸ਼ਾਹੀ ਨੂੰ ਤੱਕਦੇ ਸੀ, ਉਹ ਕਹਿੰਦੇ ਜੇ ਪਾਤਸ਼ਾਹੀਆਂ ਲੈਣੀਆਂ ਤੇ ਆਹ ਸਿਰ ਦੇਣੇ ਪੈਣ ਨੇ, ਤਾਂ ਜੋ ਆਉਣ ਵਾਲੇ ਸਮੇਂ 'ਚ ਜਿਹੜੇ ਸਿਰਾਂ ਵਾਲੇ ਸਰਦਾਰ ਹੋਣਗੇ ਉਹਨਾਂ ਨੂੰ ਪਾਤਸ਼ਾਹੀ ਪ੍ਰਾਪਤ ਹੋਵੇਗੀ, ਉਹ ਵੀ ਸਾਡੇ ਹੀ ਵਾਰਸ ਹੋਣਗੇ, ਇਹ ਨਹੀਂ ਵੀ ਸਾਡਾ ਖੂਨ ਹੋਵੇਗਾ, ਸਾਡੇ ਵਾਰਸ ਹੋਣਗੇ, ਉਹ ਵੀ ਤਾਂ ਸਾਡੇ ਕਲਗੀਧਰ ਦੇ ਬੱਚੇ ਹੀ ਹੋਣਗੇ ਨਾ ਜਿਹੜੇ ਰਾਜ ਪ੍ਰਾਪਤ ਕਰਨਗੇ। ਉਹ ਸਿਰ ਤੋਂ ਪਰੇ ਪਾਤਸ਼ਾਹੀ ਨੂੰ ਤੱਕਦੇ ਹਨ।
ਤੋ ਹੰਨੇ ਹੰਨੇ ਉਨ ਲਬੀ ਪਾਤਸ਼ਾਹੀ,
ਏਦਾਂ ਹੀ ਨਹੀਂ ਮਿਲ ਗਈ ਪਾਤਸ਼ਾਹੀ, ਅੰਨੇ ਅੰਨੇ ਦੀ ਇਹ ਪਾਤਸ਼ਾਹੀ ਖਾਲਸੇ ਨੂੰ ਇਸ ਤਰ੍ਹਾਂ ਪ੍ਰਾਪਤ ਹੋਈ ਹੈ।
ਦੋਹਰਾ ਜੇ ਕੋ ਪੁੱਛੇ ਉਨ ਸਿੰਘਨ ਕਿਛ ਰਹੋ ਹੋ ਤੋ ਟੰਡ ਮੂਲ,
ਹੁਣ ਜੇ ਕੋਈ ਪੁੱਛੇ ਵੀ ਉਹ ਜਿਹੜੇ ਸਿੰਘ ਸਨ ਚਮੰਡੇ ਤੇ ਕੈਰੋ ਨੰਗਲ ਦੇ ਉਹਨਾਂ ਦਾ ਕੋਈ ਟੰਡ ਮੂਲ ਪਿੱਛੇ ਬਚਿਆ ਵੀ, ਉਹਨਾਂ ਦੀ ਔਲਾਦ ਵਿੱਚੋਂ ਕੋਈ ਇੱਕ ਅੱਧਾ ਪਿੱਛੇ ਬਚਿਆ ਵੀ ਕਿ ਨਹੀਂ, ਭਾਈ ਰਤਨ ਸਿੰਘ ਜੀ ਕਹਿੰਦੇ ਹੁਣ ਜੇ ਕੋਈ ਮੈਨੂੰ ਪੁੱਛੇ। ਹਾਂਜੀ,
ਰਾਜ ਲੱਭਿਓ ਕੈ ਭੂਮ ਲੱਭੀ ਸੋ ਬਤਾਓ ਸੂਲ,
ਕਹਿੰਦੇ ਉਹਨੂੰ ਰਾਜ ਮਿਲਿਆ ਕਿ ਭੂਮੀ ਮਿਲੀ ਕਿ ਨਹੀਂ ਮਿਲੀ, ਕਹਿੰਦੇ ਹੁਣ ਉਹਦੀ ਸੋ ਮੈਂ ਤੁਹਾਨੂੰ ਦੱਸਦਾ ਵੀ ਉਹਨਾਂ ਸਿੰਘਾਂ ਵਿੱਚੋਂ ਉਹਨਾਂ ਦੇ ਪਰਿਵਾਰਾਂ 'ਚੋਂ ਇੱਕ ਸਿੰਘ ਬਚਿਆ ਮੈਨੂੰ ਮਿਲਿਆ, ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਹੁਣ ਉਹਦੇ ਬਾਰੇ ਤੁਹਾਨੂੰ ਦੱਸਦਾ ਵੀ ਉਹਦਾ ਨਾਂ ਕੀ ਹੈ।
ਜੋ ਭਾਈ ਬੱਚਿਓ ਇੱਕ ਸਾਹਿਬ ਸਿੰਘ ਨਾਮ,
ਕਹਿੰਦੇ ਉਹਨਾਂ ਦੇ ਪਰਿਵਾਰਾਂ ਵਿੱਚੋਂ ਅੱਗੇ ਇੱਕ ਸਿੰਘ ਬਚਿਆ ਉਹਦਾ ਨਾਂ ਸੀ ਭਾਈ ਸਾਹਿਬ ਸਿੰਘ, ਉਹਨਾਂ ਟੱਬਰਾਂ 'ਚੋਂ। ਭਾਈ ਸਾਹਿਬ ਦੀ ਕਿੰਨੀ ਪਿਆਰੀ ਖੋਜ ਵੀ ਪਿੰਡ ਪਿੰਡ ਜਾ ਕੇ, ਕਿਉਂਕਿ ਇਹ ਸਾਰੇ ਪਿੰਡਾਂ ਦਾ ਜਿਹਨਾਂ ਦਾ ਜ਼ਿਕਰ ਆ ਰਿਹਾ ਨੇੜੇ ਤੇੜੇ ਹੀ ਨੇ ਸਾਰੇ, ਚਾਹੇ ਉਧਰ ਪੜਾਣੇ ਦਾ ਜ਼ਿਕਰ ਆਇਆ, ਕੈਰੋ ਨੰਗਲ ਦਾ, ਚੁਮਿੰਡੇ ਦਾ, ਮੀਰਾਂ ਕੋਟ ਦਾ, ਇਹਨਾਂ ਸਾਰੇ ਪਿੰਡਾਂ ਚ ਫਿਰ ਫਿਰ ਕੇ ਕੱਲੇ ਕੱਲੇ ਸਿੰਘ ਕੋਲ ਪੁੱਛਦੇ ਰਹੇ ਇਤਿਹਾਸ ਭਾਈ ਸਾਹਿਬ, ਕੁਝ ਆਪਣੇ ਬਜ਼ੁਰਗਾਂ ਕੋਲੋਂ ਪੁੱਛਦੇ ਰਹੇ ਆ, ਨਾਰਲਾ ਪਿੰਡ ਉੱਥੋਂ ਦੇ ਬਾਬਾ ਸ਼ਾਮ ਸਿੰਘ ਇਹਨਾਂ ਦੇ ਨਾਨਾ ਜੀ ਸੀ ਉਹਨਾਂ ਕੋਲੋਂ ਪੁੱਛਦੇ ਰਹੇ ਆ, ਕੁਝ ਇਹਨਾਂ ਦੇ ਪਿਤਾ ਜੀ ਸੁਣਾਉਂਦੇ ਰਹੇ ਇਹਨਾਂ ਨੂੰ। ਕਹਿੰਦੇ ਇੱਕ ਸਿੰਘ ਉਹਨਾਂ ਦੇ ਵਿੱਚੋਂ ਬਚਿਆ ਸੀ, ਉਹਦਾ ਨਾਂ ਸੀ ਭਾਈ ਸਾਹਿਬ ਸਿੰਘ।
ਕਿਤ ਗਇਓ ਤੋਥੋ ਔਰ ਗਰਾਮ,
ਬੱਚਾ ਸੀ ਤੇ ਕਿਸੇ ਦੂਜੇ ਜਿਵੇਂ ਨਾਨਕੇ ਗਿਆ ਹੋਵੇਗਾ ਕਿਤੇ ਮਾਸੀ ਭੂਆ ਦੇ ਪਿੰਡ, ਉਹ ਤਾਂ ਕਿਤੇ ਬਚ ਗਿਆ।
ਸ਼੍ਰੀ ਅੰਮ੍ਰਿਤਸਰ ਕੀ ਲੱਭੀ ਓਨਕਾਰ,
ਕਹਿੰਦੇ ਵੇਖੋ ਉਹਨੂੰ ਕਿੱਡੀ ਵੱਡੀ ਵਡਿਆਈ ਮਿਲੀ, ਉਹਦੇ ਬਜ਼ੁਰਗਾਂ ਦੀ ਕੁਰਬਾਨੀ ਦਾ ਫਲ ਉਹਨੂੰ ਵੀ ਪ੍ਰਾਪਤ ਹੋਇਆ ਸਾਹਿਬ ਸਿੰਘ ਨੂੰ। ਭਾਈ ਰਤਨ ਸਿੰਘ ਜੀ ਕਹਿੰਦੇ ਉਹਨੂੰ, ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦੇ ਸੋਹਣੇ ਸੁੰਦਰ ਸੱਚਖੰਡ ਦਰਬਾਰ ਸ਼੍ਰੀ ਹਰਿਮੰਦਰ ਸਾਹਿਬ ਦੀ ਸੇਵਾ ਉਹਨੂੰ ਪ੍ਰਾਪਤ ਹੋਈ। ਕੀ ਸੇਵਾ ਪ੍ਰਾਪਤ ਹੋਈ ਉਹਨਾਂ ਨੂੰ ਦਰਬਾਰ ਵਿੱਚ, ਉਹ ਦੱਸਦੇ ਨੇ,
ਭਏ ਅਰਦਾਸੀਏ ਸੱਚੇ ਦਰਬਾਰ,
ਉਹ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਅਰਦਾਸੀਏ ਬਣੇ ਭਾਈ ਸਾਹਿਬ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਵਿੱਚ ਅਰਦਾਸ ਕਰਨ ਵਾਲੇ ਅਰਦਾਸੀਏ ਦੀ ਰੁੱਤ ਜਿਹੜਾ ਪਦਵੀ ਹੈ ਨਾ, ਉਹ ਛੋਟੀ ਪਦਵੀ ਨਹੀਂ ਹੈ। ਜਿਵੇਂ ਕਿਸੇ ਬਾਦਸ਼ਾਹ ਦੇ ਕੋਲ ਉਹਦੇ ਵਜ਼ੀਰ ਦੀ ਖਾਸ ਮੰਤਰੀ ਦੀ ਹੁੰਦੀ ਹੈ ਨਾ, ਵੀ ਕੈਬਨਿਟ ਦਾ ਜਿਵੇਂ ਕੋਈ ਮੰਤਰੀ ਹੁੰਦਾ ਖਾਸ, ਇਹ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ 'ਚ ਅਰਦਾਸੀਏ ਦੀ, ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਇਹ ਪਦਵੀ ਹੈ, ਸਤਿਕਾਰ ਹੈ। ਕਹਿੰਦੇ ਭਾਈ ਸਾਹਿਬ ਸਿੰਘ ਹੋਣਾ ਨੂੰ ਗੁਰੂ ਪਾਤਸ਼ਾਹ ਦੇ ਪਾਵਨ ਦਰਬਾਰ ਦੇ ਵਿੱਚ ਅਰਦਾਸੀਏ ਦੀ ਸੇਵਾ ਪੰਥ ਕੋਲੋਂ ਪ੍ਰਾਪਤ ਹੋਈ।
ਉਨ ਇਜੇ ਵਿਜੇ ਕੀ ਪਦਵੀ ਪਾਈ,
ਇਜੇ ਵਿਜੇ ਕੀ ਪਦਵੀ ਪ੍ਰਾਪਤ ਕੀਤੀ ਇਥੋਂ ਉਥੋਂ ਦੋਹਾਂ ਜਹਾਨਾਂ ਦੀ।
ਸ਼ਾਹ ਪਾਤਸ਼ਾਹ ਉਨ ਚਰਨ ਛੁਹਾਈ,
ਹੁਣ ਕੋਈ ਆਖੇ ਵੀ ਬਾਦਸ਼ਾਹੀ ਤਾਂ ਨੀ ਨਾ ਮਿਲੀ, ਕੋਈ ਸਵਾਲ ਕਰੇ ਵੀ ਸਾਹਿਬ ਸਿੰਘ ਦੇ ਬਜ਼ੁਰਗਾਂ ਨੇ ਸ਼ਹੀਦੀ ਪਾਈ, ਉਹਨੂੰ ਰਾਜ ਨੀ ਮਿਲਿਆ, ਪਾਤਸ਼ਾਹੀ ਨੀ ਮਿਲੀ। ਕਹਿੰਦੇ ਪਾਤਸ਼ਾਹੀ ਤੋਂ ਵੀ ਵੱਡਾ ਰੁਤਬਾ ਮਿਲਿਆ, ਵੱਡੇ ਵੱਡੇ ਪਾਤਸ਼ਾਹ ਆ ਕੇ ਉਹਨਾਂ ਦੇ ਚਰਨਾਂ ਨੂੰ ਹੱਥ ਲਾਉਂਦੇ ਸੀ, ਗੁਰੂ ਰਾਮਦਾਸ ਦੇ ਚਰਨਾਂ ਦਾ ਅਰਦਾਸੀ ਹੈ। ਕਹਿੰਦੇ ਫਿਰ ਉਹ ਪਾਤਸ਼ਾਹੀ ਤੋਂ ਵੀ ਵੱਡੀ ਪਦਵੀ ਹੋਈ ਨਾ, ਕਿ ਵੱਡੇ ਵੱਡੇ ਪਾਤਸ਼ਾਹ ਸ਼ੇਰੇ ਪੰਜਾਬ ਵਰਗੇ ਵੀ ਉਹ ਆ ਕੇ ਚਰਨਾਂ ਤੇ ਨਮਸਕਾਰ ਕਰਦੇ ਤੇ ਕਹਿੰਦੇ ਅਰਦਾਸੀਆ ਸਿੰਘ ਜੀ, ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਸਾਡੇ ਰਾਜ ਦੀ ਸਲਾਮਤੀ ਦੀ ਅਰਦਾਸ ਕਰੋ। ਤੇ ਫਿਰ ਉਹ ਵੱਡੀ ਪਦਵੀ ਹੋਈ ਕਿ ਨਾ ਹੋਈ ਪਾਤਸ਼ਾਹੀ ਤੋਂ ਵੀ। ਹਾਂਜੀ,
ਉਨ ਪੈ ਕਿਰਪਾ ਇਮ ਸ਼੍ਰੀ ਗੁਰ ਪਈ,
ਇਹਦਾ ਭਾਈ ਸਾਹਿਬ ਸਿੰਘ ਹੋਣਾ ਦੇ ਉੱਤੇ ਸਤਿਗੁਰੂ ਜੀ ਦੀ ਵੱਡੀ ਭਾਰੀ ਕਿਰਪਾ ਹੋਈ, ਖਾਲਸੇ ਪੰਥ ਦੀ ਕਿਰਪਾ ਹੋਈ।
ਉਨ ਰਾਜ ਭੂਮੋ ਅਧਿਕਾਈ ਲਈ,
ਕਹਿੰਦੇ ਰਾਜ ਭੂਮ ਨਾਲੋਂ ਵੀ ਅਧਿਕ ਪਦਵੀ ਪ੍ਰਾਪਤ ਹੋਈ, ਜ਼ਮੀਨ ਜਾਇਦਾਦ ਦੀ ਵੀ ਕੋਈ ਕਮੀ ਨਹੀਂ ਰਹੀ। ਜਿਹੜੀਆਂ ਜ਼ਮੀਨਾਂ ਉਹਨਾਂ ਖੋਹੀਆਂ ਸੀ ਨਾ, ਉਹ ਸਾਰੀਆਂ ਉਹ ਇਹਨਾਂ ਨੂੰ ਪ੍ਰਾਪਤ ਹੋਈਆਂ। ਤੇ ਪਾਤਸ਼ਾਹੀ ਵੀ ਵੱਡੀ, ਏਡੀ ਵੱਡੀ ਕਿ ਵੱਡੇ ਵੱਡੇ ਪਾਤਸ਼ਾਹ ਵੀ ਆ ਕੇ ਚਰਨਾਂ ਨੂੰ ਸਪਰਸ਼ ਕਰਦੇ, ਇਹੋ ਜਿਹੇ ਗੁਰਮੁਖ ਰੂਹ ਸਨ ਭਾਈ ਸਾਹਿਬ ਸਿੰਘ ਜੀ।
ਦੋਹਰਾ ਉਨ ਪੁੱਤਰ ਪੋਤਰੇ ਬਹੁ ਪਏ, ਲੀ ਭੂਮ ਪੀ ਆਪਣ ਛੁਡਵਾਏ।
ਕਹਿੰਦੇ ਅੱਗੋਂ ਸਾਹਿਬ ਸਿੰਘ ਹੋਣਾ ਦਾ ਪਰਿਵਾਰ ਬੜਾ ਵਧਿਆ, ਜਿੱਥੇ ਸਾਰਾ ਟੱਬਰ ਖਤਮ ਹੋ ਗਿਆ ਸੀ ਉਹਨਾਂ ਦੇ, ਬਾਕੀ ਸਾਰੇ ਚਾਚੇ ਤਾਏ ਰੰਧਾਵਿਆਂ ਦੇ। ਕਹਿੰਦੇ ਭਾਈ ਸਾਹਿਬ ਸਿੰਘ ਦੇ ਪਰਿਵਾਰ ਚੋਂ ਅੱਗੇ ਪੁੱਤਰ, ਫਿਰ ਅੱਗੇ ਉਹਨਾਂ ਦੇ ਪੋਤਰੇ, ਬੜਾ ਵੱਡਾ ਟੱਬਰ ਹੋਇਆ ਕਹਿੰਦੇ ਪਰਿਵਾਰ 'ਚ, ਬੜਾ ਵਿਸ਼ਾਲ ਟੱਬਰ ਹੋਇਆ। ਤੇ ਕਹਿੰਦੇ ਉਹਨਾਂ ਨੇ ਆਪਣੀਆਂ ਜਿਹੜੀਆਂ ਜ਼ਮੀਨਾਂ ਦੱਬੀਆਂ ਹੋਈਆਂ ਸੀ ਨਾ, ਉਹ ਵੀ ਛੁਡਾ ਲਈਆਂ, ਆਖਿਆ ਇਹਦੇ 'ਤੇ ਸਾਡਾ ਰਾਜ। ਕਿੱਥੇ ਉਹਨਾਂ ਪਾਪੀਆਂ ਆਖਿਆ ਵੀ ਢਿੱਡ 'ਚ ਜਿਹੜੇ ਬੱਚੇ ਨੂੰ ਵੀ ਮਾਰ ਦਿਓ, ਤਾਂ ਜੋ ਆ ਕੇ ਆਉਣ ਵਾਲੇ ਸਮੇਂ 'ਚ ਦਾਅਵਾ ਨਾ ਕਰਨ ਵੀ ਸਾਡੀ ਜ਼ਮੀਨ ਹੈ। ਪਰ ਜਿਹਨਾਂ ਦੇ ਭਾਗਾਂ 'ਚ ਸੀ, ਜਿਹਨਾਂ ਦਾ ਹੱਕ ਸੀ, ਕਹਿੰਦੇ ਉਹਨਾਂ ਨੇ ਲੈ ਵੀ ਲਿਆ, ਉਹ ਜ਼ਮੀਨ ਵੀ ਉਹਨਾਂ ਨੇ ਆਪਣੀ ਛੁਡਾ ਲਈ ਉਹਨਾਂ ਮਲੇਛਾਂ ਕੋਲੋਂ।
ਬਦਲੇ ਲਏ ਦੁਸ਼ਮਨੋ ਤੇ ਖਾਲਸੇ ਕੇ ਬਲ ਪਾਏ,
ਉਹਨਾਂ ਕੋਲੋਂ ਬਦਲੇ ਵੀ ਲਏ ਉਹਨਾਂ ਮਲੇਛਾਂ ਕੋਲੋਂ, ਜਿਹੜੇ ਕਲਾਲ ਤੇ ਸੁਲਤਾਨੀਆਂ ਸੀ ਨਾ, ਉਹਨਾਂ ਕੋਲੋਂ ਬਦਲੇ ਵੀ ਲਏ, ਖਾਲਸੇ ਦਾ ਰਾਜ ਹੋ ਗਿਆ ਸੀ ਤੇ ਖਾਲਸੇ ਦੀ ਸਹਾਇਤਾ ਦੇ ਨਾਲ ਉਹਨਾਂ ਪਾਪੀਆਂ ਨੂੰ ਸੋਧੇ ਵੀ ਲਾਏ ਜਿਹੜੇ ਵਧੀਕੀਆਂ ਕਰਦੇ ਸਨ।
ਦੋਹਰਾ ਸਾਖੀ ਆਦਿ ਨਿਬਾਬ ਕੀ ਕਪੂਰ ਸਿੰਘ ਜੈ ਨਾਮ।
ਕਹਿੰਦੇ ਹੁਣ ਸੁਣੋ ਸਾਖੀ ਇੱਕ ਮਹਾਨ ਪੰਥ ਦੇ ਨਵਾਬ ਦੀ। ਇਹ ਨਵਾਬ ਕੋਈ ਛੋਟਾ ਨਵਾਬ ਨਹੀਂ, ਇਹ ਸਮੁੱਚੇ ਖਾਲਸੇ ਪੰਥ ਦਾ ਤੀਸਰਾ ਜਥੇਦਾਰ ਹੈ, ਜਥੇਦਾਰ ਨਵਾਬ ਕਪੂਰ ਸਿੰਘ। ਇਹੋ ਜਿਹਾ ਮਹਾਨ ਯੋਧੇ ਭਾਈ ਨਵਾਬ ਕਪੂਰ ਸਿੰਘ ਜੀ, ਜਿਨ੍ਹਾਂ ਦਾ ਨਾਂ ਲਿਆ ਰਸਨਾ ਪਵਿੱਤਰ ਹੋ ਜਾਂਦੀ ਹੈ। ਨਵਾਬ ਕਪੂਰ ਸਿੰਘ ਹੋਣਾ ਦਾ ਇੰਨਾ ਸਤਿਕਾਰ ਸੀ ਗੁਰੂ ਖਾਲਸੇ ਪੰਥ ਵਿੱਚ ਕਿ ਇਹਨਾਂ ਦੀ ਰਸਨਾ ਤੋਂ ਕਹੇ ਵਾਕ ਨੂੰ ਸਮੁੱਚਾ ਪੰਥ ਇਹ ਸਮਝ ਕੇ ਸਤਿਕਾਰ ਦਿੰਦਾ ਸੀ ਕਿ ਖੁਦ ਕਲਗੀਧਰ ਜੀ ਇਹਨਾਂ ਦੀ ਰਸਨਾ ਤੋਂ ਬੋਲ ਰਹੇ ਨੇ। ਹੁਣ ਸਾਖੀ ਜਥੇਦਾਰ ਨਵਾਬ ਕਪੂਰ ਸਿੰਘ ਜੀ, ਇਹ ਫੈਜ਼ਲਪੁਰੀਆ ਮਿਸਲ ਦੇ ਵੀ ਜਥੇਦਾਰ ਰਹੇ ਹਨ। ਅਤੇ ਜਦੋਂ ਮਿਸਲਾਂ ਸਨ, ਬਾਅਦ ਵਿੱਚ ਮਿਸਲਾਂ ਜਦੋਂ ਇਕੱਠੀਆਂ ਹੋ ਗਈਆਂ, ਤੋ ਸ਼੍ਰੋਮਣੀ ਪੰਥ, ਅਕਾਲੀ ਬੁੱਢਾ ਦਲ, ਤਰਨਾ ਦਲ ਇੱਦਾਂ ਹਿੱਸੇ ਬਣੇ। ਤੋ ਬੁੱਢੇ ਦਲ ਦੀ ਜਿਹੜੀ ਸਮੁੱਚੇ ਪੰਥ ਨੇ ਜਥੇਦਾਰੀ ਸੀ ਦੀਵਾਨ ਦਰਬਾਰਾ ਸਿੰਘ ਜੀ ਤੋਂ ਬਾਅਦ, ਉਹ ਜਥੇਦਾਰ ਨਵਾਬ ਕਪੂਰ ਸਿੰਘ ਸਾਹਿਬ ਜੀ ਨੂੰ ਦਿੱਤੀ ਸੀ। ਸਮੁੱਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਇਹੀ ਸਨ ਅਤੇ ਖਾਲਸੇ ਪੰਥ ਦੇ ਬੁੱਢਾ ਦਲ ਦੇ ਵੀ ਜਥੇਦਾਰ ਨਵਾਬ ਕਪੂਰ ਸਿੰਘ ਜੀ ਸਨ। ਕਹਿੰਦੇ ਹੁਣ ਉਹਨਾਂ ਦਾ ਨਾਮ, ਜਿਨ੍ਹਾਂ ਦਾ ਪੰਥ ਵਿੱਚ ਵੱਡਾ ਨਾਮ ਹੈ, ਉਹਨਾਂ ਦੀ ਸਾਖੀ ਮੈਂ ਤੁਹਾਨੂੰ ਸਰਵਣ ਕਰਾਉਂਦਾ ਹਾਂ।
ਤੁਰਕਨ ਤੇ ਨਵਾਬੀ ਲਈ ਕਰ ਸੂਰੇ ਪੂਰੇ ਕਾਮ।
ਕਿਵੇਂ ਤੁਰਕਾਂ ਨੇ ਆਪ ਆ ਕੇ ਨਵਾਬੀ ਦੀ ਪੱਗ ਪਰੋਸੀ। ਇਹੋ ਜਿਹੇ ਸੂਰਮਿਆਂ ਪੂਰਵ ਸੂਰਿਆਂ ਵਾਲੇ ਯੋਧਿਆਂ ਵਾਲੇ ਕੰਮ ਕੀਤੇ ਖਾਲਸੇ ਨੇ ਕਿ ਤੁਰਕਾਂ ਨੇ ਖੁਦ ਨਵਾਬੀ ਦੀ ਪੱਗ ਭੇਜੀ ਲਾਹੌਰ ਤੋਂ, ਖਾਲਸਾ ਜੀ ਆਹ ਲਓ ਨਵਾਬੀ ਕਰੋ। ਅੱਗੇ ਕਥਾ ਆਵੇਗੀ ਕਿ ਨਵਾਬ ਕਪੂਰ ਸਿੰਘ ਹੋਣਾ ਨੇ ਆਖਿਆ ਅਸੀਂ ਤੁਰਕਾਂ ਦੀ ਦਿੱਤੀ ਨਵਾਬੀ ਕਿਉਂ ਲਈਏ, ਸਾਨੂੰ ਤਾਂ ਕਲਗੀਧਰ ਨੇ ਪਾਤਸ਼ਾਹੀ ਦਿੱਤੀ ਹੋਈ ਹੈ। ਪਾਤਸ਼ਾਹੀ ਵੱਡੀ ਹੁੰਦੀ ਕਿ ਨਵਾਬੀ ਵੱਡੀ ਹੁੰਦੀ ਹੈ? ਉਹ ਕਹਿੰਦੇ ਗਿਆਨੀ ਗਿਆਨ ਸਿੰਘ ਹੋਣਾ ਨੇ ਵੀ ਕਥਾ ਲਿਖੀ ਪੰਥ ਪ੍ਰਕਾਸ਼, ਉਹ ਕਹਿੰਦੇ ਜਿਵੇਂ ਖਿੱਦੂ ਨਹੀਂ ਰੁਲਦਾ ਹੁੰਦਾ, ਇੱਦਾਂ ਨਵਾਬੀ ਦੀ ਪੱਗ ਸਿੰਘਾਂ ਦੇ ਪੈਰਾਂ 'ਚ ਰੁਲਦੀ ਫਿਰੇ। ਕੋਈ ਕਹਿੰਦੇ ਉਹਨੂੰ ਦੇ ਦਿਓ, ਕੋਈ ਕਹਿੰਦੇ ਉਹਨੂੰ ਦੇ ਦਿਓ। ਅੱਜ ਤਾਂ ਨਿੱਕੇ ਜੇ ਪਿੰਡ ਦੀ ਕੋਈ ਪੰਚੀ ਲੈਣੀ ਹੋਵੇ ਨਾ, ਉਹਦੇ ਵਾਸਤੇ ਵੀ ਖੂਨ ਖਰਾਬੇ ਹੋਣ ਲੱਗ ਪੈਂਦੇ। ਭਰਾ ਭਰਾਵਾਂ ਨੂੰ, ਸ਼ਰੀਕ ਸ਼ਰੀਕਾਂ ਨੂੰ ਮਾਰਦੇ ਫਿਰਦੇ ਆ। ਮੈਂ ਲੈਣੀ ਪੰਚੀ, ਦੂਜਾ ਕਹਿੰਦਾ ਮੈਂ ਲੈਣੀ, ਕਿੱਥੇ ਗਿਆ ਤਿਆਗ ਤਾਂ ਰਿਹਾ ਹੀ ਨਹੀਂ। ਇਹ ਸਨ ਅਕਾਲੀ ਜਿਹਨਾਂ ਅੰਦਰ ਤਿਆਗ ਦੀ ਬਿਰਤੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਖਾਲਸੇ ਪੰਥ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੇ ਖੇਮਾਂ। ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਰ ਬ੍ਰਹਮਾ।
अविनाशी अगनास
हे पूरन हे सर्व मैं
भंजन गुण तास
हे संगी हे निरंकार
हे निर्गुण सब टेक
हे गोविंद हे गुण निदान
जाके सदा बबेक
हे अपरंपर हर हरे
पियो अनहारे
हे संत है कै सदा संग
धारा आधार
हे ठाकुर हो दास रो
निर्गुण गुण नहीं कोए
नानक दीजै नाम दान
राखोइए परो
आए प्रभ शरणागति
कृपा निध दयाल
एक अखर हर मन बस्त
नानक ओत नियाल
वाहे गुरु नाम जहाज है
जड़े सो तेरे पार
जो शरदा कर सेवंदे
गुर पारी उतार नियार
वाहे गुरु नाम जहाज है
चढ़े सो तेरे पार
जो शरदा कर सेवंदे
गुर पारी उतार नियार।